star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
UK, Switzerland ate Italy to baad Khalistan referendum diyan votaan da agla pada Canada. Canada vich Khalistan diyan votaan da pehla center Brampton vich lagega. Brampton vich Khalistan diyan votaan 18 September din aitwar nu Gore Road te sthit Gore Meadows Community Center vich ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਜਾਂ 437-423-2666।
परिवार ही सब कुछ है, दुनिया भर में अब उनके साथ जुड़ना थोड़ा आसान हो गया है। अब जब आप सीआईबीसी ग्लोबल मनी ट्रांसफर भेजते हैं तो विदेश में आपके प्यारे इसे उसी दिन अपने पास की मनीग्राम लोकेशन से नकद में ले सकते हैं और ये सब बिना किसी ट्रांसफर फी के, ताकि आप अपने प्यारों को भेज सकें और ज्यादा। उनकी मदद करने का यही सही तरीका है। सीआईबीसी ग्लोबल मनी ट्रांसफर के साथ परिवार कभी भी दूर नहीं। शर्तें और सीआईबीसी फॉरेन एक्सचेंज रेट्स लागू हैं। cibc.com/cashpickup पर जाएं।
Why Media The Ontario Municipal Elections The Coverage The Title Sponsor Upendra Awasthi, New King of Real Estate. If you are ready to sell your house, the Inad Ekol have 1500 plus buyers in his database and they offer kar dene guarantee in written if home doesn't get sold on agreed terms, they ek khud len lenge. Aur Inad ne naal discuss kare ki how you can make money while sleeping aur discuss kare apne profit numbers 20 minutes the short meeting which कॉल करो उपेंद्र अवस्थी जी नु 6473028589 6473028589 या फिर विजिट करो avasthihasbuyers.com पे।
की हाल है सिमी, किवें है तू?
मैं वधिया, मैं तुसी किवें हो? बच्चियां दे ता स्कूल ते कॉलेज शुरू होने वाले ने, हुन इन्हां नु स्मार्टफोन भी लेके देना है, पर मेनू समझ ही नहीं आ रहा केड़ा फोन ते कित्थों लेके दवां।
अरे सिमी, एने जी गल, इन्हां नु तू फ्रीडम मोबाइल तो स्मार्टफोन लेकर दे दे। फ्रीडम मोबाइल ते बहुत ही वधिया बैक टू स्कूल ऑफर्स चल रहे ने स्टूडेंट्स लई। लेटेस्ट स्मार्टफोन चाहे आईफोन हो या फिर सैमसंग, आईफोन्स एंड सैमसंग ते $0 अप फ्रंट, मतलब कुछ भी नहीं पे करना अप फ्रंट, ते बहुत ही वधिया डील्स इन्हां दे कोल, बहुत ही वधिया डील्स ते ऑफर्स है जिदा फायदा असी भी ले सकते हैं। बैक टू स्कूल ऑफर असी सारे लिए अवेलेबल है। हुने ही पहुंचो फ्रीडम ते डील्स ते ऑफर दा फायदा लेन। फ्रीडम मोबाइल 60 कॉटरल बुलेवार्ड एयरपोर्ट इन कॉटरल दी इंटरसेक्शन ते ब्रैम्पटन विच, या फिर कॉल करो 905-216-9494 905-216-9464 ते।
हमारे साथ हैं इस सेगमेंट के मेन स्पॉन्सर स्वप्नाचारी होम लाइफ गैलेक्सी रियल एस्टेट से, जो शेयर करेंगी मार्केट अपडेट।
सलाम नमस्ते सत श्री अकाल। आज हम देखने वाले हैं कि होम इम्प्रूवमेंट लोन या होम रेनोवेशन लोन क्या होता है। जैसे कि आप सारे जानते हैं, एक घर का वैल्यू किचन, वॉशरूम, नया रूफ, नया एसी एंड फर्नेस, न्यू फ्लोरिंग या फिर बेसमेंट फिनिश करने से घर का वैल्यू ऑटोमेटिकली इंक्रीज हो जाता है। ऐसे बहुत सारे लेंडर्स हैं जो होम इम्प्रूवमेंट लोन या होम रेनोवेशन लोन देने के लिए रेडी है। अगर आप लेंडर्स के पास जाते हो, नॉर्मली लेंडर्स आपका इनकम या क्रेडिट स्कोर एंड घर के अप्राइजल वैल्यू ये सारा देखकर ही आपको लोन देते हैं, लेकिन ऐसे भी बहुत सारे लेंडर्स हैं जो सिर्फ आपके घर के इक्विटी के ऊपर ये लोन देने के लिए रेडी है। अगर आपको इस लोन के बारे में और जानकारी चाहिए तो फिर आप मुझे कॉल कर सकते हैं। मेरा नंबर 416-888-9492 है और मैं आपको राइट पर्सन के पास डायरेक्ट कर सकती हूँ ये लोन, अगर आपको चाहिए और आपको एडवांटेज लेना हो तो। ये लोन आपको $3,000 से लेके $300,000 एनी अमाउंट ऑफ डॉलर्स तक आपको दिला सकते हैं। वंस अगेन मैं आपको करेक्ट मॉर्गेज एजेंट्स के पास आपको डायरेक्ट कर सकती हूँ ये लोन एडवांटेज लेने के लिए। आप कॉल करने का नंबर है 416-888-9492 थैंक यू।
ये थी रियल एस्टेट मार्केट अपडेट फ्रॉम स्वप्ना चारी, होम लाइफ गैलेक्सी रियल एस्टेट स्वप्ना चारी।
इंट्रोड्यूसिंग नूबो इवेंट स्पेस, GTA द हाईली एंटिसिपेटेड दिस शानदार इवेंट वेन्यू। सच्ची एदे वर्गा कोई और है ही नहीं। नूबो इवेंट स्पेस ऑफर कर देने 5 स्टेट ऑफ द आर्ट लग्जूरियस इवेंट स्पेस।
spaces jehde accommodate karde hai up to 1600 guests allocated hega brampton de dil vich corner of mississauga road and steves di major intersection te eh tuhanu te tuhade guest nu impress kar dega apne distinctive design te amazing architecture nal open ho reha hai summer of 2023 aur jankari layi visit karo nuvoeventspace.ca ya fir call karo 905-450-2300 te 905-450-2300 te
बेलोड़ तनाव तो बचने की कोशिश कर रहे हो मिस्टर जगजीत अरोड़ा तुम्हारी मदद कर सकते ने पावे तुसी अपना पहला घर खरीदना होवे रीफाइनेंस कराना होवे या फिर डेट नु कंसोलिडेट कराना होवे मिस्टर जगजीत अरोड़ा को यूनिक प्रोडक्ट्स एंड सर्विसेज ने जो कि तुम्हारी मदद करेंगे तुम्हारे सपनों के घर नु बनान ले नाले तुम्हारी हर फाइनेंशियल नीड्स नु भी पूरा करेंगे मॉर्गेज तो इलावा भी ए तुहानू गारंटीड ऑप्शंस प्रोवाइड करदे ने ते आखरी समय तक तुम्हारा साथ भी निभाएंगे कॉल करो एक्सपीरियंस ते हार्ड वर्किंग मॉर्गेज अलायंस तो मॉर्गेज एजेंट मिस्टर जगजीत अरोड़ा नु 647-921-5293 ते लाइसेंस नंबर 10530
हमारे रेडियो वाई के सेगमेंट को स्पॉन्सर कर रहे हैं टाउनवुड होम्स एंड रोज हेवन होम्स जो रिलीज कर रहे हैं फेज वन ऑफ द मीफील्ड कलेक्शन इज फॉल जो की है एन ऑल डिटैच्ड कम्युनिटी जहां मीफील्ड रोड एंड मैकलॉगलिन रोड मिलते हैं तो अभी रजिस्टर करें mayfieldcollection.ca पर
आई होप Brampton 410 Steels अब खुल गए हैं और ऑफर करती हैं अफोर्डेबल एवरीडे डाइनिंग एक्सपीरियंस विद वार्म एंड फ्रेंडली सर्विस सुबह 6 बजे से लेकर रात के 10 बजे तक एंड अगर आप ऑर्डर करते हैं कोई भी स्टेक कॉम्बोज बर्गर्स एंड चिकन और हैंड क्राफ्टेड मेल्स दोपहर 4 से रात के 10 बजे मंडे टू फ्राइडे के बीच और वाई मीडिया का रेफरेंस देते हैं तो आपको मिलता है फ्री स्प्लैशर बिल्कुल सही सुना आपने फ्री स्प्लैशर मैंगो लेमोनेड वाइल्ड बेरी लेमोनेड एंड ब्लूबेरी रास्पबेरी लेमोनेड तो आज ही पहुंचे आई होप ब्रैम्पटन पर हाईवे 410 एंड स्टील्स एवेन्यू 50 बिस्किन क्रेसेंट ब्रैम्पटन या फिर इन्हें कॉल करें 905-459 आई होप पर 905-459-4467 आई होप लेट्स पुट अ स्माइल ऑन योर प्लेट
यू कैन लिसन टू द हेडलाइंस एनीवेयर But we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. Headlines Part 2, Tornal Jada, share karan ja rahe hain. Headlines. To pehla main itthe zikr kar deyan. ਹੈਡਲਾਈਨਸ ਪਾਰਟ 2 ਜਿਹੜਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੇ ਹੈਡਲਾਈਨਸ ਪਾਰਟ 2 ਦੇ ਇੰਡੀਆ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਨੇ ਔਰ ਪੰਜਾਬ ਤੋਂ ਵੀ ਸਾਰੀਆਂ ਖਬਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨੀਆਂ ਨੇ ਲੇਕਿਨ ਇਸ ਤੋਂ ਪਹਿਲਾਂ ਕਿ ਹੈਡਲਾਈਨਸ ਪਾਰਟ 2 ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਮੈਂ ਦੱਸਦਾ ਕਿ ਅੱਗੇ ਚੱਲ ਕੇ ਅਸੀਂ ਜ਼ਿਕਰ ਕਰਾਂਗੇ ਇੱਕ ਐਸੀ ਸਟੋਰੀ ਜਿਹੜੀ ਕਿ ਸਾਰੇ ਕੈਨੇਡਾ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਔਰ ਉਹਦੇ ਵਿੱਚ ਅੱਜ ਪੈਟ੍ਰਿਕ ਬ੍ਰਾਊਨ ਹੋਣਾ ਦਾ ਵੀ ਜ਼ਿਕਰ ਜਿਹੜਾ ਉਹ ਕੀਤਾ ਜਾ ਰਿਹਾ ਸਟੋਰੀ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਲੀਸਾ ਲਫਲੇਮ ਜਿਹੜਿਆਂ ਨੂੰ ਕਿ ਹਾਲ ਹੀ ਦੇ ਵਿੱਚ ਬੈਲ ਮੀਡੀਆ ਗਰੁੱਪ ਦਾ ਜਿਹੜਾ ਹੈਗਾ ਸੀ ਟੀ ਵੀ ਨਿਊਜ਼ ਚੈਨਲ ਹੈ ਉੱਥੋਂ ਉਹਨਾਂ ਨੂੰ ਜਿਸ ਤਰ੍ਹਾਂ ਬਾਹਰ ਉਹਨਾਂ ਨੂੰ ਕੱਢਿਆ ਕਹਿ ਲਓ ਜਾਂ ਬਾਹਰ ਉਹ ਗਏ ਨੇ ਉਹ ਤੋਂ ਬਾਅਦ ਸਾਰੇ ਇੱਕ ਤੂਫਾਨ ਜਿਹਾ ਆ ਗਿਆ ਸਾਰੇ ਮੀਡੀਆ ਜਗਤ 'ਚ ਕਿਉਂਕਿ ਲੀਸਾ ਲਫਲੇਮ ਜਿਹੜੇ ਆ ਬਹੁਤ ਪਾਪੂਲਰ ਐਂਕਰ ਰਹੇ ਨੇ ਬਹੁਤ ਪਾਪੂਲਰ ਹੋਸਟ ਰਹੇ ਨੇ 35 ਸਾਲ ਹੋ ਗਏ ਨੇ ਉਹਨਾਂ ਨੂੰ ਲਗਭਗ 35 ਈਅਰਸ ਉਹਨਾਂ ਨੂੰ ਸੀ ਟੀ ਵੀ ਦੇ ਉੱਤੇ ਸੋ ਬੈਲ ਮੀਡੀਆ ਨੇ ਹੁਣ ਲਗਭਗ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਰਿਗਰੈਟ ਵੀ ਕੀਤਾ ਹੁਣ ਇਹਦੀ ਥਰਡ ਪਾਰਟੀ ਇਨਵੈਸਟੀਗੇਸ਼ਨ ਵੀ ਉਹਨਾਂ ਨੂੰ ਕਰਾਉਣੀ ਪੈ ਰਹੀ ਹੈ ਸੋ ਇਹ ਤੇ ਬੈਲ ਮੀਡੀਆ ਸੀ ਟੀ ਵੀ ਨਿਊਜ਼ ਇੱਥੇ ਚੱਲ ਹੀ ਰਿਹਾ ਮਾਮਲਾ ਹੁਣ ਇਹ ਸਾਰੀ ਗੱਲਬਾਤ ਦੇ ਵਿੱਚ ਪੈਟ੍ਰਿਕ ਬ੍ਰਾਊਨ ਕਿੱਥੋਂ ਆ ਗਏ ਨੇ ਜੇ ਤੁਹਾਨੂੰ ਯਾਦ ਹੋਏ ਤੇ ਪੈਟ੍ਰਿਕ ਬ੍ਰਾਊਨ ਹੋਣਾ ਦੇ ਉੱਤੇ ਐਲੀਗੇਸ਼ਨ ਲਗਾਏ ਗਏ ਸੀਗੇ ਸੈਕਸੁਅਲ ਮਿਸਕੰਡਕਟ ਦੇ ਔਰ ਉਹ ਜਿਹੜੀ ਸਟੋਰੀ ਸੀਗੀ ਉਹਨੂੰ ਲੀਡ ਕੀਤਾ ਸੀਗਾ ਲੀਸਾ ਲਫਲੇਮ ਨੇ ਉਹਨੂੰ ਲੀਡ ਕੀਤਾ ਸੀਗਾ ਸੋ ਉਹ ਵੀ ਇੱਕ ਫੈਕਟਰ ਕਿਹਾ ਕਿਤੇ ਕੋਈ ਹੈ ਨਹੀਂ ਹੈ ਇਹਦੇ ਬਾਰੇ ਅੱਜ ਇੱਕ ਆਰਟੀਕਲ ਛਪਿਆ ਉਹ ਮੈਂ ਡਿਟੇਲਸ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਦਾ ਕਿਉਂਕਿ ਉਹ ਸਟੋਰੀ ਦੇ ਵਿੱਚ ਗਲਤੀਆਂ ਸੀਗੀਆਂ ਔਰ ਕਈ ਤਾਂ ਬੜੇ ਐਰਰ ਸੀਗੇ ਉਹ ਸਟੋਰੀ ਜਿਹੜੀ ਖਬਰ ਦਿੱਤੀ ਗਈ ਸੀਗੀ ਉਹਨੇ ਬੈਲ ਮੀਡੀਆ ਦੀ ਜਿਹੜੀ ਇਮੇਜ ਹੈ ਕਹਿ ਲਓ ਜਾਂ ਸੀ ਟੀ ਵੀ ਨਿਊਜ਼ ਦੀ ਜਿਹੜੀ ਇਮੇਜ ਹੈ ਕਿਉਂਕਿ ਬੈਲ ਮੀਡੀਆ ਓਨ ਕਰਦਾ ਸੀ ਟੀ ਵੀ ਨਿਊਜ਼ ਨੂੰ ਵੀ ਔਰ CP24 ਨੂੰ ਵੀ ਕਿਤੇ ਨਾ ਕਿਤੇ ਉਹਨੂੰ ਬੜਾ ਵੱਡਾ ਧੱਕਾ ਲੱਗਾ ਔਰ ਪੈਟ੍ਰਿਕ ਬ੍ਰਾਊਨ ਸਾਹਿਬ ਦਾ ਤਾਂ ਨੁਕਸਾਨ ਉਸ ਵੇਲੇ ਹੋਇਆ ਹੀ ਹੋਇਆ ਸੀਗਾ ਕਿਉਂਕਿ ਉਸ ਵੇਲੇ ਉਹ ਲੀਡਰ ਸੀਗੇ ਔਰ ਇੱਕ ਜਿਹੜੀਆਂ ਦੋ ਲੜਕੀਆਂ ਦੀ ਐਲੀਗੇਸ਼ਨ ਸੀ ਇੱਕ ਲੜਕੀ ਇਹਨਾਂ ਨੇ ਰਿਪੋਰਟ ਕੀਤੀ ਸੀ ਜੀ ਉਹ ਅੰਡਰ ਏਜ ਹੈ ਹੁਣ ਇੱਕ ਤੇ ਲੜਕੀ ਦੀ ਐਲੀਗੇਸ਼ਨ ਹੋਵੇ ਔਰ ਇੱਕ ਇਹ ਰਿਪੋਰਟ ਹੋ ਜਾਵੇ ਕਿ ਜੀ ਦੋ ਲੜਕੀਆਂ ਦੇ ਸੈਕਸੁਅਲ ਮਿਸਕੰਡਕਟ ਦੀ ਐਲੀਗੇਸ਼ਨ ਹੋਵੇ ਔਰ ਨਾ ਸਿਰਫ ਪੈਟ੍ਰਿਕ ਬਰਾਊਨ ਸਾਹਿਬ ਦੇ ਸੈਕਸੁਅਲ ਮਿਸਕੰਡਕਟ ਦੀ ਐਲੀਗੇਸ਼ਨ ਸੀਗੀ ਬਲਕਿ ਇਹ ਵੀ ਐਲੀਗੇਸ਼ਨ ਸੀਗੀ ਕਿ ਇੱਕ ਲੜਕੀ ਜਿਹੜੀ ਉਹ ਅੰਡਰ ਏਜ ਸੀਗੀ ਉਸ ਸਮੇਂ ਜਦੋਂ ਇਹ ਸੈਕਸੁਅਲ ਮਿਸਕੰਡਕਟ ਦੇ ਜਿਹੜੇ ਐਲੀਗੇਸ਼ਨ ਜਿਸ ਸਮੇਂ ਦੇ ਲਗਾਏ ਜਾ ਰਹੇ ਬਾਅਦ ਦੇ ਵਿੱਚ ਸੀ ਟੀ ਵੀ ਜਿਹੜੀ ਹੈ ਉਹਦੀ ਸਟੋਰੀ ਜਿਹੜੀ ਉਹਨਾਂ ਨੇ ਖਬਰ ਜਾਰੀ ਕੀਤੀ ਸੀਗੀ ਕਿਉਂਕਿ ਹੁਣ ਏਡਾ ਵੱਡਾ ਮੀਡੀਆ ਅਦਾਰਾ ਸਾਰਾ ਇੱਕ ਤਰ੍ਹਾਂ ਨਾਲ ਉਸ ਵੇਲੇ ਦਾ ਕਰੀਅਰ ਹੀ ਖਰਾਬ ਕਰਕੇ ਰੱਖ ਦਿੱਤਾ ਇਹਨਾਂ ਨੇ ਪੈਟ੍ਰਿਕ ਬਰਾਊਨ ਸਾਹਿਬ ਦਾ ਔਰ ਪੈਟ੍ਰਿਕ ਬਰਾਊਨ ਉਸ ਵੇਲੇ ਉਹਨਾਂ ਨੇ ਪ੍ਰੀਮੀਅਰ ਬਣ ਜਾਣਾ ਸੀਗਾ ਕਿਉਂਕਿ ਜਿਹੜਾ ਤੁਸੀਂ ਦੇਖ ਹੀ ਲਿਆ ਬਾਅਦ ਦੇ ਵਿੱਚ ਲੀਡਰਸ਼ਿਪ ਰੇਸ ਹੋਈ ਡੱਗ ਫੋਰਡ ਸਾਹਿਬ ਉਹ ਬਣ ਗਏ ਲੀਡਰ ਬਣ ਗਏ ਔਰ ਉਹ ਫੌਰਨ ਪ੍ਰੀਮੀਅਰ ਵੀ ਬਣ ਗਏ ਲਿਬਰਲ ਪਾਰਟੀ ਦਾ ਤਾਂ ਹਾਲ ਤੁਸੀਂ ਦੇਖਿਆ ਇਹਨਾਂ ਕੋਲ ਉਹਨਾਂ ਨੂੰ ਤਾਂ 10 ਸੀਟਾਂ ਵੀ ਨਹੀਂ ਮਿਲੀਆਂ ਸੋ ਜੇ ਇਹ ਐਲੀਗੇਸ਼ਨ ਨਾ ਲੱਗਦੇ ਜੋ ਸੀ ਟੀ ਵੀ ਨਿਊਜ਼ ਨੇ ਲਗਾਏ ਹੈ ਤਾਂ ਫਿਰ ਇਹ ਉਹਨਾਂ ਨੇ ਬਣ ਜਾਣਾ ਸੀ ਹੁਣ ਇਹਦੀ ਸਟੋਰੀ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਲੀਸਾ ਲਫਲੇਮ ਜਿਹਨਾਂ ਨੂੰ ਕਿ ਹੁਣ ਬਾਹਰ ਕੱਢਿਆ ਗਿਆ ਜਿਹੜਾ ਤੂਫਾਨ ਆਇਆ ਹੋਇਆ ਇੱਕ ਬੜਾ ਵੱਡਾ ਇੰਨਾ ਵੱਡਾ ਤੂਫਾਨ ਆ ਗਿਆ ਕਿ ਖੁਦ ਬੈੱਲ ਮੀਡੀਆ ਨੂੰ ਥਰਡ ਪਾਰਟੀ ਇਨਵੈਸਟੀਗੇਸ਼ਨ ਕਰਨੀ ਪੈ ਗਈ ਔਰ ਬੈੱਲ ਮੀਡੀਆ ਵੱਲੋਂ ਸਟੇਟਮੈਂਟ ਵੀ ਜਾਰੀ ਕਰਨੀ ਪਈ ਕਿ ਸਾਨੂੰ ਬੜਾ ਦੁੱਖ ਹੈ ਅਫਸੋਸ ਹੈ ਰਿਗਰੈਟ ਕਰਦੇ ਹਾਂ ਅਸੀਂ ਇਹ ਜੋ ਕੁਛ ਹੋ ਰਿਹਾ ਇਸ ਵੇਲੇ ਸੋ ਇਹ ਸਾਰੇ ਤੂਫਾਨ ਦੇ ਵਿੱਚ ਉਹ ਜਿਹੜੀ ਸਟੋਰੀ ਹੈ ਉਹਦੀ ਵੀ ਕੋਈ ਵੈਲਿਊ ਹੈ ਕਿ ਨਹੀਂ ਹੈ ਕਿ ਜੋ ਕਿਉਂਕਿ ਉਸ ਵੇਲੇ ਲੀਡ ਕੀਤਾ ਸੀਗਾ ਲੀਸਾ ਲਫਲੇਮ ਸ਼ੀ ਵਾਜ਼ ਲੀਡਿੰਗ ਸੋ ਇਹ ਪੱਤਰਕਾਰ ਲਈ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਵੀ ਕੋਈ ਖਾਸ ਕਰ ਐਡੀ ਬੜੀ ਸਟੋਰੀ ਜਦੋਂ ਤੁਸੀਂ ਕਰਨੀ ਹੈ ਉਹ ਇੰਨੀ ਬੜੀ ਸਟੋਰੀ ਤੁਸੀਂ ਕਰਨੀ ਹੈ ਤੁਸੀਂ ਇੱਕ ਲੀਡਰ ਜਿਹੜਾ ਹੈਗਾ ਉਹਦੇ ਉੱਤੇ ਐਲੀਗੇਸ਼ਨ ਲਗਾ ਰਹੇ ਹੋ ਕਿ ਉਹ ਦੋ ਲੜਕੀਆਂ ਦੇ ਨਾਲ ਸੈਕਸੁਅਲ ਮਿਸਕੰਡਕਟ ਕੀਤਾ ਔਰ ਇੱਕ ਲੜਕੀ ਤੁਸੀਂ ਅੰਡਰ ਏਜ ਰਿਪੋਰਟ ਕੀਤੀ ਹੈ ਕਿ 18 ਸਾਲ ਤੋਂ ਘੱਟ ਹੈ ਜੀ ਅੰਡਰ ਏਜ ਸੀਗੀ ਇੱਕ ਕੁੜੀ ਤਾਂ ਸੋ ਇਹ ਬੜੀ ਵੱਡੀ ਉਹਨਾਂ ਨੇ ਗੱਲ ਕੀਤੀ ਸੋ ਇਹ ਉਸ ਵੇਲੇ ਲੀਸਾ ਲਫਲੇਮ ਔਰ ਇਹਦੀ ਜਿਹੜੀ ਟੀਮ ਹੈ ਔਰ ਫਿਰ ਜਦੋਂ ਵਕੀਲ ਇਹਨਾਂ ਨੇ ਕੀਤੇ ਕਿਉਂਕਿ ਪੈਟ੍ਰਿਕ ਬਰਾਊਨ ਹੁਣਾਂ ਨੇ $8 million ਲਈ ਸੂ ਕੀਤਾ ਸੀ ਇਹਨਾਂ ਨੂੰ $8 million ਲਈ ਸੋ ਫਿਰ ਕੀ ਹੋਇਆ ਉਹਦਾ ਲੋ ਸੂਟ ਦਾ ਕੀ ਸਾਰਾ ਮਾਮਲਾ ਬਣਿਆ ਉਹ ਮੈਂ ਹੁਣੇ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹੈਡਲਾਈਨਸ ਪਾਰਟ 2 ਤੋਂ ਬਾਅਦ ਉਹ ਸਾਰੀ ਕੀ ਉਹਦੇ ਤਾਰ ਇਹਦੇ ਨਾਲ ਕਿਤੇ ਜੁੜ ਰਹੇ ਨੇ ਨਹੀਂ ਜੁੜ ਰਹੇ ਕੀ ਰਿਪੋਰਟ ਕੀ ਆ ਉਹ ਸਾਰੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਇਹ ਲੀਸਾ ਲਫਲੇਮ ਹੋਣਾ ਦਾ ਮਾਮਲਾ ਜੀ ਹਜੇ ਰੁਕੇਗਾ ਨਹੀਂ ਇਹ ਮਾਮਲਾ ਹਜੇ ਕਾਫੀ ਦੇਰ ਤੱਕ ਜਿਹੜਾ ਉਹ ਚੱਲੇਗਾ ਵਿਲ ਅਪਡੇਟ ਯੂ ਔਨ ਦੈਟ ਨਾਲ ਗੱਲ ਕਰਾਂਗੇ ਅੱਜ ਖਬਰਾਂ ਤੁਹਾਨੂੰ ਦੇ ਦਈਏ ਲੇਟੈਸਟ ਕੀ ਰਿਪੋਰਟ ਹੈ ਇਸ ਤੋਂ ਬਾਅਦ ਤੁਹਾਨੂੰ ਅਪਡੇਟ ਅਸੀਂ ਸ਼ੇਅਰ ਕਰਾਂਗੇ ਕਿ ਜੋ ਬੀਜੇਪੀ ਔਰ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿੱਚ ਆਪਸ ਦੇ ਖਿੱਚਾਤਾਨੀ ਚੱਲ ਰਹੀ ਹੈ ਲਿਕਰ ਮਾਫੀਆ ਹੈਗਾ ਨਹੀਂ ਹੈਗਾ ਔਰ ਸ਼ਰਾਬ ਦੇ ਠੇਕੇ ਕਿਸ ਤਰ੍ਹਾਂ ਲਿਕਰ ਪਾਲਿਸੀ ਜਿਹੜੀ ਠੀਕ ਸੀਗੀ ਦਿੱਲੀ ਦੀ ਜਾਂ ਗਲਤ ਸੀਗੀ ਪੈਸਾ ਵੱਧ ਆਇਆ ਘੱਟ ਆਇਆ ਦੋਨੋਂ ਐਲੀਗੇਸ਼ਨਸ ਇੱਕ ਦੂਸਰੇ ਦੇ ਖਿਲਾਫ ਲਗਾ ਰਹੇ ਨੇ ਸੋ ਕਰਪਸ਼ਨ ਉਹ ਤਾਂ ਕਹਿੰਦੇ ਜੀ ਸਿੱਧੀ ਸਿੱਧੀ ਕਰਪਸ਼ਨ ਹੈਗੀ ਹੈ ਇਹਦੀ ਆਮ ਆਦਮੀ ਪਾਰਟੀ ਦੀ ਔਰ ਇਹ ਗੱਲ ਕਰਦੇ ਕਿ ਅਸੀਂ ਕਰਪਟ ਨਹੀਂ ਹੈ ਸੋ ਉਹ ਕਹਿੰਦੇ ਜੀ ਇਹ ਕਰਪਟ ਪਾਰਟੀ ਹੈ ਸੋ ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਸਾਧੂ ਸਿੰਘ ਧਰਮਸੋੜ ਤੋਂ ਬਾਅਦ ਭਰਤ ਭੂਸ਼ਣ ਆਸ਼ੂ ਸਾਹਿਬ ਦੀ ਵੀ ਗ੍ਰਿਫਤਾਰੀ ਸੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਅਸੀਂ ਫੁੱਲ ਔਨ ਐਕਸ਼ਨ ਦੇ ਵਿੱਚ ਹੈਗੇ ਹਾਂ ਇਸ ਵੇਲੇ ਪੰਜਾਬ ਦੇ ਵਿੱਚ ਔਰ ਇੱਕ ਤੋਂ ਬਾਅਦ ਇੱਕ ਗ੍ਰਿਫਤਾਰੀਆਂ ਹੋ ਰਹੀਆਂ ਕਾਂਗਰਸ ਦੇ ਜਿਹੜੇ ਲੀਡਰਸ ਨੇ ਉਹ ਇਸ ਵੇਲੇ ਖਫਾ ਨੇ ਉਹ ਕਹਿੰਦੇ ਜੀ ਗਲਤ ਇਹ ਧੱਕਾ ਹੋ ਰਿਹਾ ਇਹ ਸਿਰਫ ਪੋਲੀਟੀਕਲ ਵੈਂਡੇਟਾ ਹੋਰ ਕੁਛ ਨਹੀਂ ਹੈ ਮੈਂ ਕ੍ਰਿਕਟ ਦੇ ਤੁਹਾਨੂੰ ਕੁਰਕੀ ਅਪਡੇਟ ਕਰ ਦਵਾਂ ਕਿਉਂਕਿ ਲਾਈਵ ਮੈਚ ਜਿਹੜਾ ਉਹ ਇਸ ਵੇਲੇ ਚੱਲ ਰਿਹਾ ਹੈਗਾ ਕ੍ਰਿਕਟ ਦੀ ਅਪਡੇਟ ਤੁਹਾਨੂੰ ਦੇ ਦਈਏ ਕਿਤੇ ਇਹ ਨਾ ਹੋਵੇ ਕਿ ਇੰਡੀਆ ਜਿਹੜਾ ਉਹ ਸੋਚ ਰਿਹਾ ਕਿ ਜ਼ਿੰਬਾਬਵੇ ਨੂੰ ਹਰਾ ਦੇਣਾ ਲੇਕਿਨ ਬਹੁਤ ਕਮਾਲ ਦੀ ਬੱਲੇਬਾਜ਼ੀ ਐਂਡ ਦੇ ਵਿੱਚ ਬਹੁਤ ਹੀ ਕਮਾਲ ਦੀ ਬੱਲੇਬਾਜ਼ੀ ਜਿਹੜੀ ਹੈ ਟੂਵਰਡਸ ਦਾ ਐਂਡ ਉਹ ਜ਼ਿੰਬਾਬਵੇ ਨੇ ਕੀਤੀ ਹੈ ਜਿਹੜਾ ਮੈਚ ਅਸੀਂ ਲੱਗ ਰਿਹਾ ਸੀ ਕਿ ਇੰਡੀਆ ਬਹੁਤ ਹੀ ਕੰਫਰਟੇਬਲੀ ਜਿੱਤ ਜਾਏਗਾ ਬਹੁਤ ਹੀ ਕੰਫਰਟੇਬਲੀ ਜਿੱਤ ਜਾਏਗਾ ਟੂਵਰਡਸ ਦਾ ਐਂਡ ਬੜੀ ਜ਼ਬਰਦਸਤ ਬੱਲੇਬਾਜ਼ੀ ਜ਼ਿੰਬਾਬਵੇ ਦੁਆਰਾ ਕੀਤੀ ਗਈ ਜਿਹਦੇ ਕਾਰਨ ਕਿ 12 ਗੇਂਦਾਂ 17 ਰਨ ਦੀ ਜ਼ਰੂਰਤ ਪਰ ਵਿਕਟਾਂ ਉਹਨਾਂ ਦੀਆਂ 8 ਗਿਰ ਗਈਆਂ ਨੇ ਲੇਕਿਨ ਸਿਕੰਦਰ ਰਜ਼ਾ ਵੁੱਡ ਯੂ ਬਲੀਵ ਦਿਸ 114 ਰਨ ਬਣਾ ਕੇ ਨੋਟ ਆਊਟ ਖੇਡ ਰਹੇ ਨੇ ਸਿਕੰਦਰ ਰਜ਼ਾ ਉਹਨਾਂ ਨੇ ਮੈਚ ਬਣਾ ਦਿੱਤਾ ਵਰਨਾ ਮੈਚ ਤੇ ਇੱਕ ਤਰਫਾ ਹੀ ਸੀਗਾ ਮੈਚ ਬਣਾਤਾ ਸਿਕੰਦਰ ਰਜ਼ਾ ਨੇ 12 ਗੇਂਦਾਂ 'ਚ ਹੁਣ 17 ਰਨ ਚਾਹੀਦੇ ਨੇ ਮੈਂ ਤੁਹਾਨੂੰ ਲਗਾਤਾਰ ਇਹਦੇ ਬਾਰੇ ਅਪਡੇਟ ਕਰਦੇ ਰਹਾਂਗਾ ਜੀ ਰਾਮ ਸਿੰਘ ਜੀ ਤੁਸੀਂ ਆਉਂਦੇ ਰਹੋ ਗੋ ਹੈਡ
ਯੁੱਧਵੀਰ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਰਾਮ ਸਿੰਘ ਜੀ ਗੋ ਹੈਡ ਜੀ
ਆਪਣੇ ਯੁੱਧਵੀਰ ਜੀ ਆਪਣੇ ਹੁਣ ਇੰਡੀਆ ਦੇ ਨਰਿੰਦਰ ਮੋਦੀ ਨੇ ਜਿਹੜਾ ਸੀਬੀਆਈ ਦੇ ਕਹਿ ਲਓ ਤੇ ਮਨੀਸ਼ੋ ਸਿਸੋਦੀਆ ਦੇ ਖਿਲਾਫ ਜੋ ਕੇਸ ਇਸ ਵੇਲੇ ਬਣਾਇਆ ਹੈਗੇ ਆ ਤੇ ਮੈਂ ਤੇ ਜੀ ਕਹਿ ਲਓ ਤੇ ਮੈਂ ਨਰਿੰਦਰ ਮੋਦੀ ਦਾ ਫੈਨ ਬਣ ਗਿਆ ਜੀ ਮੈਨੂੰ ਤਾਂ ਇੰਨਾ ਵਧੀਆ ਲੱਗੀ ਉਹਦੀ ਪੋਲੀਟਿਕਸ ਹਨਾ ਤੇ ਤੁਸੀਂ ਛੱਡੇ ਗੱਲਾਂ ਦਿਓ ਹੁਣ ਇਹ ਇੰਡੀਆ ਦੇ ਲੋਕਾਂ ਨੇ ਤੈਅ ਕਰਨਾ ਤੇ ਉਹਨਾਂ ਨੇ ਮੰਦਿਰ ਮਸਜਿਦ ਗੁਰਦੁਆਰੇ ਚੁਣਨੇ ਆ ਜਾਂ ਇੱਕ ਪਾਸੇ ਦੋ ਡੰਗ ਦੀ ਰੋਟੀ ਐਜੂਕੇਸ਼ਨ ਤੇ ਜਿਹਨਾਂ ਦਾ ਮੈਡੀਕਲ ਇਲਾਜ ਨਹੀਂ ਹੁੰਦਾ ਉਹ ਪਿਕ ਕਰਨਾ ਐਟਲੀਸਟ ਲਾਈਨ ਉਹਨੇ ਡਰਾ ਕਰਤੀ ਆ ਹੁਣ ਇੰਡੀਆ ਦੇ ਲੋਕ ਚੁਣ ਲੈਣ ਕੀ ਚੁਣਨਾ ਉਹਨਾਂ ਨੇ ਮੰਦਿਰ ਮਸਜਿਦ ਗੁਰਦੁਆਰੇ ਚੁਣਨੇ ਆ ਜਾ ਕੇ ਦੂਜੇ ਪਾਸੇ ਐਜੂਕੇਸ਼ਨ ਦੋ ਡੰਗ ਦੀ ਰੋਟੀ ਤੇ ਆਪਣੇ ਕਹਿ ਲਓ ਵੀ ਮੈਡੀਕਲ ਸਿਸਟਮ ਚੁਣਨਾ ਇਹ ਮੈਨੂੰ ਬੜਾ ਵਧੀਆ ਲੱਗਿਆ ਜੀ ਤੇ ਨਰਿੰਦਰ ਮੋਦੀ ਨੇ ਜਿਹੜੇ ਅੱਗੇ ਵਿੱਚ ਵਿਚਾਰਾ ਜਿਹਾ ਰਹਿ ਜਾਂਦਾ ਸੀਗਾ ਹੁਣ ਕੋਈ ਸ਼ੱਕ ਸ਼ੁਭਾ ਨਹੀਂ ਰਹਿ ਗਿਆ ਵੀ ਇੰਡੀਆ ਦੇ ਲੋਕ ਕਹਿ ਨਹੀਂ ਸਕਦੇ ਹਾਈਲਾਈਟ ਕਰ ਰਹੇ ਆ ਇਸ ਵੇਲੇ ਸਾਰੇ ਇੰਡੀਆ ਦੇ ਵਿੱਚ ਉਹਨਾਂ ਦੀ ਪਾਪੂਲੈਰਿਟੀ ਹੋ ਰਹੀ ਆ ਤੇ ਇਹ ਹੁਣ ਲੋਕਾਂ ਨੇ ਡਿਸਾਈਡ ਕਰਨਾ ਫਿਰ ਕਿੱਧਰਲਾ ਪਾਸਾ ਚੁਣਨਾ
ਥੈਂਕ ਯੂ ਕਰਦੇ ਜੀ ਇਹਦੇ ਬਾਰੇ ਗੱਲ ਔਰ ਰਿਕਾਰਡਿੰਗ ਵੀ ਉਹ ਕਹਿ ਰਹੇ ਉਹਨਾਂ ਕੋਲ ਹੈਗੀ ਆ ਮਨੀਸ਼ ਸਿਸੋਦੀਆ ਜੀ ਨੇ ਅੱਜ ਬੜਾ ਸਨਸਨੀ ਕੇਸ ਖੁਲਾਸਾ ਕੀਤਾ ਮਨੀਸ਼ ਸਿਸੋਦੀਆ ਜੀ ਕਹਿ ਰਹੇ ਆ ਕਿ ਬੀਜੇਪੀ ਨੇ ਉਹਨਾਂ ਨੂੰ ਆਫਰ ਕੀਤੀ ਸੀ ਕਿ ਸਾਰੇ ਕੇਸ ਸਾਰੇ ਮਾਮਲੇ ਤੁਹਾਡੇ ਖਿਲਾਫ਼ ਅਸੀਂ ਛੱਡ ਦਿਆਂਗੇ ਤੁਸੀਂ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਵੱਲ ਆ ਜਾਓ ਇਹ ਦਾਅਵਾ ਆ ਮਨੀਸ਼ ਸਿਸੋਦੀਆ ਹੋਣਾ ਦਾ ਇਹ ਦਾਅਵੇ ਦੇ ਵਿੱਚ ਕਿੰਨੀ ਕੁ ਸੱਚਾਈ ਆ ਅਸੀਂ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਔਰ ਜੋ ਨਿਊਯਾਰਕ ਟਾਈਮਸ ਦੇ ਫਰੰਟ ਪੇਜ ਦੇ ਉੱਤੇ ਤਾਰੀਫ਼ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਉਹ ਵੀ ਬੀਜੇਪੀ ਦਾ ਕਹਿਣਾ ਸੀਗਾ ਕਿ ਜੀ ਇਹ ਸਰਾਸਰ ਗਲਤ ਹੈਗਾ ਸੋ ਇਹ ਲੇਕਿਨ ਉਹ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਨਹੀਂ ਸਾਡੀ ਜੈਨੂਇਨ ਤਾਰੀਫ ਹੋਈ ਹੈ ਵੈਸੇ ਅਸੀਂ ਇਹਦੇ 'ਤੇ ਸਾਰੀ ਡਿਟੇਲ ਜਿਹੜੀ ਹੈ ਚੈਨਲ ਵਾਈਜ਼ 'ਤੇ ਸ਼ੇਅਰ ਕਰ ਦਿੱਤੀ ਹੈ ਪਰ ਦੁਬਾਰਾ ਇੱਥੇ ਵੀ ਸ਼ੇਅਰ ਕਰ ਦਿਆਂਗੇ ਔਰ ਬੀਜੇਪੀ ਲੀਡਰ ਪ੍ਰਮੋਦ ਸਵਾਮੀ ਕਹਿ ਰਹੇ ਕਿ ਜੇ ਪਰੂਫ ਹੈ ਤੁਹਾਡੇ ਕੋਲ ਜੇ ਕੋਈ ਐਸੀ ਰਿਕਾਰਡਿੰਗ ਹੈ ਕਿਉਂਕਿ ਉਹ ਕਹਿ ਰਹੇ ਹੈ ਕਿ ਜੀ ਉਹਨਾਂ ਕੋਲ ਰਿਕਾਰਡਿੰਗ ਹੈ ਸੋ ਜੇ ਮਨੀਸ਼ ਸਿਸੋਦੀਆ ਕਹਿ ਰਹੇ ਨੇ ਕਿ ਜੀ ਉਹਨਾਂ ਕੋਲ ਕੋਈ ਰਿਕਾਰਡਿੰਗ ਹੈ ਤੇ ਉਹ ਕਹਿੰਦੇ ਜੀ ਤੁਸੀਂ ਉਹ ਬਾਹਰ ਰਿਕਾਰਡਿੰਗ ਜਿਹੜੀ ਆ ਪਲੇ ਕਰ ਦਿਓ ਸੋ ਦੇਖਦੇ ਜੀ ਕੀ ਹੁੰਦਾ ਉਹ ਪਲੇ ਹੁੰਦੀ ਹੈ ਰਿਕਾਰਡਿੰਗ ਕਿ ਨਹੀਂ ਹੁੰਦੀ ਬਾਕੀ ਤੁਹਾਡਾ ਕਹਿਣਾ ਹੈ ਕਿ ਜੀ ਇਸ ਵੇਲੇ ਇੱਕ ਤਰਫ ਧਰਮ ਦੀ ਰਾਜਨੀਤੀ ਔਰ ਇੱਕ ਤਰਫ ਡਿਵੈਲਪਮੈਂਟ ਹੈਗੀ ਹੈ ਸੋ ਠੀਕ ਹੈ ਜੀ ਤੁਹਾਡੇ ਵਿਚਾਰ ਵੀ ਆ ਗਏ ਜਗਦੀਪ ਸਾਚਾ ਸਾਹਿਬ ਗੋ ਹੈਡ ਹਾਂਜੀ ਸਰ ਸਤਿ
ਸ਼੍ਰੀ ਅਕਾਲ ਨਮਸਕਾਰ
ਤੇ ਗੁੱਡ ਮਾਰਨਿੰਗ
ਮਨੀਸ਼ ਸਿਸੋਦੀਆ ਜੀ ਦਾ ਜਿਹੜਾ
ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਜੀ ਫੋਨ ਦੇ ਕਰੀਬ ਆ ਜਾਓ
ਯੁੱਧਵੀਰ ਜੀ ਮੈਂ ਪੁੱਛਣਾ ਚਾਹੁੰਦਾ ਜਦੋਂ ਇਹ ਦਿੱਲੀ ਦੀ ਗੌਰਮੈਂਟ ਕੋਈ ਆਮ ਆਦਮੀ ਪਾਰਟੀ ਦੇ ਕਰਦੇ ਆ ਤੇ ਉਦੋਂ ਤੇ ਕਹਿੰਦੇ ਆ ਨਜਾਇਜ਼ ਕਰਦੇ ਆ ਤੇ ਜਦੋਂ ਪੰਜਾਬ ਦੀ ਗੌਰਮੈਂਟ ਕਾਂਗਰਸ ਖਿਲਾਫ ਕਰੀ ਜਾਂਦੀ ਆ ਤਾਂ ਫਿਰ ਤਾਂ ਮੈਂ ਸਮਝਦਾ ਇਹ ਵੀ ਇਨਕੁਆਇਰੀਆਂ ਬੰਦ ਹੋਣੀਆਂ ਚਾਹੀਦੀਆਂ ਜੀ ਜਿਹੜੀਆਂ ਪੰਜਾਬ ਦੀਆਂ ਜੇ ਦਿੱਲੀ ਦੀਆਂ ਨਹੀਂ ਹੋਣੀਆਂ ਤਾਂ ਇੱਕ ਗੱਲ ਹੋਰ ਕਲੀਅਰ ਕਰੀਓ ਇਹ ਜਿਹੜਾ ਕਹਿੰਦੇ ਨਾ ਰਿਕਾਰਡਿੰਗ ਹੈਗੀ ਆ ਅੱਜ ਤੱਕ ਤਾਂ ਇਹਨਾਂ ਦੇ ਜਿੰਨੇ ਵੀ ਸਕੈਂਡਲ ਸਕੂੰਡਲ ਆ ਕੋਈ ਬਾਹਰ ਨਹੀਂ ਆਏ ਚਾਹੇ ਛੋਟੇਪੁਰ ਦਾ ਚਾਹੇ ਹੋਰ ਬਹੁਤ ਇਹ ਨਾ ਮੇਰੇ ਖਿਆਲ ਨਾਲ ਐਵੀਂ ਜਨਤਾ ਨੂੰ ਭੰਬੜ ਭੂਸੇ ਚ ਪਾਈ ਜਾਂਦੇ ਆ ਬਾਕੀ ਤੁਸੀਂ ਦੱਸ ਦਿਓ ਜੀ ਇੱਥੇ ਜਿਹੜਾ ਖਾਸ ਕਰਕੇ ਜਿਹੜੀਆਂ ਮੈਂ ਦੋ ਗੱਲਾਂ ਪੁੱਛੀਆਂ ਜਿਹੜੀਆਂ ਜਿਹੜੀ ਪੰਜਾਬ ਦੀ ਇਨਕੁਆਇਰੀ ਜੇ ਸਹੀ ਨਹੀਂ ਹੈ ਤਾਂ ਫਿਰ ਮੇਰੇ ਖਿਆਲ ਨਾਲ ਜੇ ਦਿੱਲੀ ਦੀ ਨਹੀਂ ਹੋਣੀ ਚਾਹੀਦੀ ਤਾਂ ਪੰਜਾਬ ਦੀ ਵੀ ਨਹੀਂ ਹੋਣੀ ਚਾਹੀਦੀ ਜੀ
ਥੈਂਕ ਯੂ ਨਹੀਂ ਮੇਰੇ ਖਿਆਲ ਦੇ ਨਾਲ ਜੀ ਦੋਨੋਂ ਇਨਕੁਆਇਰੀਜ਼ ਹੋਣੀਆਂ ਚਾਹੀਦੀਆਂ ਨੇ ਜੇ ਚਾਹੇ ਉਹ ਪੰਜਾਬ ਦੇਖੋ ਜੇ ਪੰਜਾਬ ਹਾਂਜੀ 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 ਕਰ ਲਓ ਗੱਲ ਜੀ ਹੋਰ ਕੁਛ ਕਰਨੀ
ਮੇਰੇ ਅੱਛੀ ਗੱਲ ਹੈ ਜੀ ਆਉਣਾ ਚਾਹੀਦਾ ਜੇ ਇਹਨਾਂ ਨੂੰ ਨਹੀਂ ਕੋਈ ਡਰ ਜਿੱਦਾਂ ਹੁਣ ਆਪਣੇ ਰਾਘਵ ਚੱਡਾ ਜੀ ਕਹਿੰਦੇ ਸੀ ਉੱਥੋਂ ਕਾਪੀ ਪੈਨਸਲਾਂ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਆ ਜੇ ਉਹ ਕਹਿਣ ਅਸੀਂ ਐਜੂਕੇਸ਼ਨ ਦੇ ਸਕੈਂਡਲ ਅੱਗੇ ਕਰਦੇ ਹਾਂ ਫਿਰ ਤੇ ਕਹਿਣ ਉਹਦਾ ਇਹਦੀ ਗੱਲ ਕਰਦੇ ਆ ਇਹ ਹੁਣ ਸਾਡੀ ਜਨਤਾ ਨੂੰ ਵੀ ਇੰਨਾ ਬਰੀਕੀਆਂ ਚ ਨਹੀਂ ਪਤਾ ਬਸ ਇਹੀ ਦੇਖ ਲੈਂਦਾ ਜੀ ਕਾਪੀ ਪੈਨਸਲਾਂ ਨਿਕਲਦੀਆਂ ਉਹ ਕਹਿੰਦੇ ਅਸੀਂ ਐਕਸਰਸਾਈਜ਼ ਦੀ ਗੱਲ ਕਰਦੇ ਹਾਂ ਤੁਸੀਂ ਐਜੂਕੇਸ਼ਨ ਹੈਲਥ ਤੇ ਲਈ ਜਾਂਦੇ ਉਹਨੂੰ ਓਕੇ ਜੀ ਕਰੋ ਕਲੀਅਰ
ਠੀਕ ਹੈ ਦੇਖੋ ਮੈਂ ਫਿਰ ਉਹੀ ਗੱਲ ਇੱਥੇ ਕਰਾਂਗਾ ਕਿ ਦੋਨੋਂ ਇਨਕੁਆਇਰੀਜ਼ ਹੋਣੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਵੀ ਹੁਣ ਜੇ ਅਸੀਂ ਕਹਿ ਦਈਏ ਕਿ ਜੇ ਸਾਧੂ ਸਿੰਘ ਧਰਮਸੋਟ ਸਾਹਿਬ ਨੇ ਜਾਂ ਭਰਤ ਭੂਸ਼ਣ ਆਸ਼ੂ ਸਾਹਿਬ ਨੇ ਜੇ ਉਹਨਾਂ ਦੇ ਖਿਲਾਫ਼ ਕੋਈ ਐਲੀਗੇਸ਼ਨ ਨੇ ਤਾਂ ਇਨਕੁਆਇਰੀ ਹੋ ਜਾਣੀ ਚਾਹੀਦੀ ਇਨਕੁਆਇਰੀ 'ਚ ਕੀ ਹੁੰਦਾ ਇਨਕੁਆਇਰੀ 'ਚ ਪਤਾ ਲੱਗ ਜਾਂਦਾ ਵੀ ਕੀ ਸਹੀ ਹੈ ਕੀ ਗਲਤ ਹੈ ਅਤੇ ਉਹ ਕੋਈ ਮਾੜੀ ਗੱਲ ਨਹੀਂ ਹੈ ਜੇ ਇਨਕੁਆਇਰੀ ਉੱਥੇ ਹੋ ਰਹੀ ਹੈ ਦੂਸਰੀ ਤਰਫ ਦਿੱਲੀ ਦੇ ਵਿੱਚ ਵੀ ਜਿਹੜੀ ਹੈ ਇਨਕੁਆਇਰੀ ਹੈ ਉਹਦੇ ਵਿੱਚ ਪਤਾ ਲੱਗ ਜਾਏਗਾ ਹਾਂ ਇੰਨੀ ਚੀਜ਼ ਬਿਲਕੁਲ ਕਲੀਅਰ ਹੈ ਕਿ ਜਿਹੜੀ ਜੇ ਅਸੀਂ ਗੱਲ ਕਹੀਏ ਨਾ ਕਿ ਨਿਊਯਾਰਕ ਟਾਈਮਸ ਨੇ ਪੈਸੇ ਦੇ ਕੇ ਕੁਛ ਛਾਪ ਦਿੱਤਾ ਉਹ ਐਸਾ ਨਹੀਂ ਹੁੰਦਾ ਔਰ ਉਹਨਾਂ ਦਾ ਇਹ ਵੀ ਦਾਅਵਾ ਸੀਗਾ ਕਿ ਜੀ ਇਹ ਸਾਰੀ ਖਬਰ ਦੁਬਾਰਾ ਹੂਬ ਹੂ ਖਲੀਜ ਟਾਈਮ ਦੇ ਵਿੱਚ ਕਿੱਦਾਂ ਛਪ ਗਈ ਕਿਉਂਕਿ ਸਿੰਡੀਕੇਟਡ ਫੀਡ ਬਹੁਤ ਸਾਰੇ ਮੀਡੀਆ ਅਦਾਰੇ ਲੈਂਦੇ ਅਸੀਂ ਵੀ ਲੈਂਦੇ ਹਾਂ ਸੋ ਸਿੰਡੀਕੇਟਡ ਫੀਡ ਲਈਆਂ ਜਾਂਦੀਆਂ ਨੇ ਉਹ ਪ੍ਰੋਪਰ ਅਰੇਂਜਮੈਂਟ ਹੁੰਦਾ ਸੋ ਉਹ ਕੋਈ ਬੜੀ ਗੱਲ ਨਹੀਂ ਹੈ ਕਿ ਜੇ ਨਿਊਯਾਰਕ ਟਾਈਮਸ ਕੋਈ ਖਬਰ ਆਈ ਤਾਂ ਹੂਬ ਹੂ ਖਲੀਜ ਟਾਈਮ ਦੇ ਵਿੱਚ ਵੀ ਖਬਰ ਆ ਗਈ ਹਾਂ ਹੁਣ ਜੇ ਇਹਨਾਂ ਕੋਲ ਰਿਕਾਰਡਿੰਗ ਹੈ ਇੱਕ ਚੀਜ਼ ਮੈਂ ਇੱਥੇ ਜ਼ਰੂਰ ਕਹਿਣਾ ਚਾਹੁੰਦਾ ਵੀ ਜੇ ਉਹਨਾਂ ਕੋਲ ਵਾਕਈ ਇਸ ਤਰ੍ਹਾਂ ਦੀ ਕੋਈ ਰਿਕਾਰਡਿੰਗ ਹੈ ਤੇ ਉਹ ਜ਼ਰੂਰ ਇਹਨਾਂ ਨੂੰ ਪਬਲਿਕ ਦੇ ਸਾਹਮਣੇ ਜਾਰੀ ਕਰ ਦੇਣੀ ਚਾਹੀਦੀ ਹੈ ਉਹ ਨਹੀਂ ਛੁਪਾਉਣੀ ਚਾਹੀਦੀ ਜੇ ਉਹਨਾਂ ਕੋਲ ਕੋਈ ਰਿਕਾਰਡਿੰਗ ਹੈ ਤੇ ਉਹ ਜਾਰੀ ਕਰ ਦੇਣ ਪਬਲਿਕ ਦੇ ਸਾਹਮਣੇ ਹਾਂਜੀ ਸੁਖਵਿੰਦਰ ਜੀ ਗੋ ਐਡ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਯੁੱਧਵੀਰ ਜੀ ਇਹਨਾਂ ਗੱਲਾਂ ਨਾਲ ਡੈਫੀਨੇਟਲੀ ਇੱਕ ਗੱਲ ਤੇ ਬੀਜੇਪੀ ਦੀ ਕਰਕਰੀ ਤੇ ਹੋ ਰਹੀ ਹੈ ਜੇ ਤੁਸੀਂ ਬਿਲਕੁਲ ਰੇਡ ਮਾਰਦੇ ਆ ਮਾਰਨੇ ਚਾਹੀਦੇ ਆ ਫੜਨੇ ਚਾਹੀਦੇ ਆ ਮੈਂ ਹੱਕ ਵਿੱਚ ਫੜੋ ਇਹਨਾਂ ਨੂੰ ਜਿਹੜੇ ਗੱਲ
ਜੀ 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 ਹਾਂਜੀ 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 ਹੈਲੋ ਹਾਂਜੀ ਲੱਗਦਾ ਸੁਖਵਿੰਦਰ ਜੀ ਤੁਹਾਡੀ ਕਾਲ ਮੇਰੇ ਖਿਆਲ ਦੇ ਨਾਲ ਡਿਸਕਨੈਕਟ ਹੋ ਗਈ ਹੈ, ਤੁਸੀਂ ਦੁਬਾਰਾ ਜਿਹੜਾ ਕਾਲ ਕਰ ਲੈਣਾ, ਕਾਲ ਤੁਹਾਡੀ ਡਿਸਕਨੈਕਟ ਹੋ ਗਈ ਹੈ, ਤੁਸੀਂ ਦੁਬਾਰਾ ਕਾਲ ਕਰ ਲੈਣਾ। ਹਾਂਜੀ 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 ਗੋ ਹੈਡ, ਹਾਂਜੀ ਗੱਲ ਪੂਰੀ ਕਰ ਲਓ ਸਰ ਸੁਖਵਿੰਦਰ ਜੀ, ਗੋ ਹੈਡ।
ਹਾਂਜੀ ਮੈਂ ਇਹ ਕਹਿਣਾ ਚਾਹੁੰਦਾ ਸੀ ਜਿਹੜੇ ਰੇਟਸ ਪੈ ਰਹੇ ਆ ਬੀਜੇਪੀ ਦੀ ਇਸ ਗੱਲ ਕਰਕੇ ਗਿਰਕਰੀ ਹੋ ਰਹੀ, ਜੇ ਤੁਸੀਂ ਰੇਟਸ ਮਾਰਦੇ ਹੋ ਕੇਸ ਤੁਹਾਡੇ ਸਿਰੇ ਨੀ ਲੱਗਦੇ, ਔਰ ਇਸ ਤਰ੍ਹਾਂ ਹੀ ਲੱਗਦਾ ਕਿ ਇਲੈਕਸ਼ਨ ਦੇ ਨੇੜੇ ਆ ਕੇ ਤੁਸੀਂ ਸਿਰਫ ਇਹ ਬਾਮ ਰੋਡ ਨਾਲ ਹੀ ਗੱਲ ਹੀ ਕਰਦੇ ਆ। ਹੁਣ ਇੱਕ ਬੜੇ ਬੜੇ ਕਿਹੜੀ ਦੇਰ ਤੋਂ ਸ਼ੁਰੂ ਹੋ ਗਿਆ ਕੰਮ, ਹੁਣ ਤੇ 8 ਸਾਲ ਹੋ ਗਏ ਇਹਨਾਂ ਨੂੰ, ਔਰ ਦੂਸਰੇ ਰੋਬਟ ਬਦਰਾ ਹੋ ਗਿਆ ਸਾਰਿਆਂ ਦੇ ਬੜੇ ਕੇਸ ਕੂਸ ਆ, ਕੋਈ ਕਿਸੇ ਪਾਸੇ ਲੱਗਦੇ ਨੀ। ਉਹ ਫਿਰ ਐਵੇਂ ਆ ਕਿ ਬਾਅਦ ਵਿੱਚ ਫਿਰ ਰਫਾ ਦਫਾ ਹੋ ਜਾਂਦੇ ਇਲੈਕਸ਼ਨ ਤੋਂ ਬਾਅਦ। ਚੰਨੀ ਸਾਹਿਬ ਦੇ ਭਤੀਜੇ ਤੇ ਮਾਰਿਆ ਸੀ, ਉਹਦਾ ਵੀ ਕਦੀ ਮੁੜ ਕੇ ਨਾਂ ਨੀ ਸੁਣਿਆ। ਔਰ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਔਰ ਮੈਂ ਬੀਜੇਪੀ ਆਮ ਆਦਮੀ ਵਾਲਿਆਂ ਨੂੰ ਵੀ ਕੋਈ ਮੈਨੂੰ ਲੱਗਦਾ ਉਹ ਵੀ ਏਦਾਂ ਦੀ ਆ। ਤੁਸੀਂ ਦੇਖੋ ਪੰਜਾਬ ਵਿੱਚ ਇਹਨਾਂ ਨੇ ਬੜਾ ਰੌਲਾ ਪਾਇਆ ਕਿ ਐਂ ਕਰਾਂਗੇ ਉਹ ਕਰਾਂਗੇ ਜੀ, ਉਹ ਜੀ ਲਿਕਰ ਦੇ ਵਿੱਚ ਪੈਸਾ ਇੱਧਰ ਉੱਧਰ ਜਾਂਦਾ। ਉਹ ਜਿਹੜਾ ਮੇਨ ਬੰਦਾ ਸੁਖਵੀਰ ਸਿੰਘ ਬਾਦਲ ਦਾ ਮੇਨ ਬੰਦਾ ਸੀ ਜਿਹਨੇ ਫਾਇਦਾ ਉਠਾਇਆ, ਉਹ ਬੰਦਾ ਤੁਸੀਂ ਚੱਕ ਲਿਆ ਦੀਪ ਮਲਹੋਤਰਾ। ਉਹ ਪੰਜਾਬ ਦੇ ਵਿੱਚ ਲਿਕਰ ਦੇ ਕਾਰੋਬਾਰ ਚ ਬੜਾ ਵਿੱਧ ਨਾਂ ਸੀਗਾ, ਉਹਨੇ ਬਹੁਤ ਪੈਸਾ ਕਮਾਇਆ। ਔਰ ਉਹ ਅਸਲੀ ਚੀਜ਼ ਜਿਹੜੀ ਉਹ ਤੁਸੀਂ ਦਿੱਲੀ ਲੈ ਗਏ, ਉਹ ਉੱਥੇ ਬੰਦਾ ਤੁਸੀਂ ਉਹ ਤੇ ਗਾਟੀ ਪਾ ਲਈ, ਉਹ ਪੈਸੇ ਬਣਾ ਆਪ ਹੀ ਬਣਾਉਂਦਾ, ਉਹ ਤੁਹਾਨੂੰ ਵੀ ਕੁਛ ਦਿੰਦਾ ਉਹਨੇ। ਤੇ ਜੇ ਸੁਖਵੀਰ ਬਾਦਲ ਇੰਨਾ ਮਾੜਾ ਸੀ ਤੇ ਫਿਰ ਉਹਦਾ ਬੰਦਾ ਜਿਹੜਾ ਮੇਨ ਬੰਦਾ ਸੀ ਜਿਹੜਾ ਇਸ ਟ੍ਰੇਡ ਦੇ ਵਿੱਚ ਸੀ, ਉਹ ਤੁਸੀਂ ਲੈ ਗਏ ਸੇਮ ਪੌਂਟੀ ਚੱਡਾ ਵੀ। ਇਹ ਬੰਦੇ ਜਿਹੜੇ ਅਸਲੀ ਬੰਦੇ ਜਿਹੜੇ ਹੈਗੇ ਆ ਜਿਹੜੇ ਪੈਸਾ ਕਮਾਉਣ ਵਾਲੇ, ਜਿਹੜੇ ਗੌਰਮੈਂਟ ਕੋਈ ਵੀ ਹੋਵੇ ਉਹ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਤੁਸੀਂ ਲੈ ਜਾਂਦੇ ਆਪਣੇ ਨਾਲ। ਸਾਰੀ ਗੌਰਮੈਂਟ ਇੱਦਾਂ ਕਰਦੀ ਆ, ਉਸ ਤੋਂ ਬਾਅਦ ਜੇ ਕੋਈ ਹੋਰ ਗੌਰਮੈਂਟ ਆ ਜਾਂਦੀ ਉਹ ਬੰਦੇ ਉੱਧਰ ਚਲ ਜਾਂਦੇ ਆ ਬਿਨਾਂ ਕਿਸੇ ਗੱਲ ਤੋਂ। ਸੋ ਗੱਲ ਤੇ ਇੱਥੇ ਵੀ ਸ਼ੱਕ ਪੈਦਾ ਹੁੰਦੀ ਕਿ ਇਹ ਬੰਦੇ ਜਿਹੜੇ ਬੰਦੇ ਅਸਲੀ ਤੁਸੀਂ ਆਪਣੇ ਪੋਲੀਟੀਕਲ ਵਿਰੋਧੀਆਂ ਨੂੰ ਤੇ ਕਹਿ ਦਿੰਦੇ ਆ, ਪਰ ਜਿਹੜੇ ਉਹਨਾਂ ਦੇ ਬੈਨੀਫਿਟ ਜਿਹਨਾਂ ਨੂੰ ਪਹੁੰਚਾਇਆ ਜਾਂਦਾ, ਜਿਹੜੇ ਬੰਦੇ ਅਸਲੀ ਜਿਹੜੀ ਚੀਜ਼ ਨੂੰ ਐਕਸਪਲੋਇਟ ਕਰਦੇ ਉਹ ਬੰਦੇ ਜਿਹੜੇ ਆ ਉਹ ਤੁਸੀਂ ਲੈ ਲੈਂਦੇ ਹੋ, ਉਹਨਾਂ ਦੇ ਨਾਲ ਕਿੱਦਾਂ ਤੁਰੇ ਤੁਰੇ ਫਿਰਦੇ ਇਹ ਸਮਝਣਾ। ਇੱਕ ਗੱਲ ਹੋਰ ਆ, ਮਿਸਟਰ ਗੁਪਤਾ ਹੈਗੇ ਟ੍ਰਾਈਡੈਂਟ ਗਰੁੱਪ ਵਾਲੇ, ਉਹਨਾਂ ਨੂੰ ਤੁਸੀਂ ਇੱਕ ਇੱਕ ਬਿਜ਼ਨਸਮੈਨ ਹੈਗਾ ਉਹਨਾਂ ਨੂੰ ਤੁਸੀਂ ਆਪਣੇ ਪਲੈਨਿੰਗ ਕਮਿਸ਼ਨ ਦੇ ਵਿੱਚ ਵਾਈਸ ਚੇਅਰ ਬਣਾਇਆ ਹੋਇਆ, ਉਹ ਕਾਂਗਰਸ ਵਿੱਚ ਵੀ ਸੀਗੇ। ਉਸ ਜਿਹੜੇ ਮਾੜੇ ਜਿਹੜੇ ਅਸਲੀ ਚੀਜ਼ ਜਿਹੜੇ ਬੰਦੇ ਐਕਸਪਲੋਇਟ ਜਿਹਨਾਂ ਦੇ ਥਰੂ ਇਹ ਸਾਰੇ ਕੰਮ ਹੁੰਦੇ ਉਹਨਾਂ ਨੂੰ ਤੁਸੀਂ ਝੋਲੀ ਆਪਣੀ ਚ ਪਾ ਲੈਂਦੇ ਆ। ਸੋ ਇਹ ਫਿਰ ਗੱਲ ਕੁਐਸਚਨ ਦੋਨੇ ਪਾਸੇ ਉੱਠਦੇ ਆ ਵੀ ਤੁਹਾਡੇ ਕੋਲ ਪੁਲਿਸ ਫੋਰਸ ਆ, ਤੁਸੀਂ ਵੀ ਪੰਜਾਬ ਵਿੱਚ ਵਰਤਦੇ ਆ, ਦੂਸਰੇ ਵੀ ਹਰ ਬੰਦਾ ਜੇਕੋ ਵੀ ਫੋਰਸ ਹੈਗੀ ਆ, ਇੱਕ ਪੁਲਿਸ ਫੋਰਸ ਜਿੰਨੀਆਂ ਵੀ ਏਜੰਸੀ ਹੈਗੀਆਂ ਨੂੰ ਅਟੋਨਮੀ ਕੋਈ ਨਹੀਂ, ਉਹ ਸਾਰੇ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਵਰਤੀਏ, ਔਰ ਸਾਰੇ ਵਰਤਦੇ ਆ ਫਿਰ ਸੇਕ ਲੱਗਣ ਡਿਆ ਇੱਕ ਦੂਜੇ ਨੂੰ। ਪਰ ਇਹ ਗੱਲ ਜਿਹੜੀ ਕਿਸੇ ਸਿੱਟੇ ਦੇ ਉੱਤੇ ਲੱਗਦੀ ਕਿਤੇ ਵੀ ਨਹੀਂ, ਨਾ ਇੱਥੇ ਲੱਗਣੀ, ਨਾ ਪੰਜਾਬ 'ਚ ਲੱਗਣੀ, ਨਾ ਦਿੱਲੀ 'ਚ ਲੱਗਣੀ, ਸਿਰਫ ਇੱਕ ਇੱਕ ਟਾਈਮ ਪਾਸ ਕਰਦੇ ਆ ਇਲੈਕਸ਼ਨ ਦੇ ਲਈ, ਕਿਸੇ ਨੂੰ ਕਿਸੇ ਤਰ੍ਹਾਂ ਬਸ ਪਾਣਾ ਮੋਟਾ ਜੇ ਪਪੂਚੀ ਹੁੰਦੀ ਆ, ਦੈਟਸ ਇਟ, ਉਹ ਬੰਦੇ ਫਿਰ ਉਦਾਂ ਦੇ ਉਦਾਂ ਹੀ। ਕੀ ਖਿਆਲ ਇਹਦੇ ਬਾਰੇ ਤੁਹਾਡਾ ਜੀ?
ਨਹੀਂ ਤੁਹਾਡਾ ਤੁਹਾਡੇ ਤੁਹਾਡੇ ਸਵਾਲ ਜਿਹੜੇ ਨੇ ਜੀ ਬਿਲਕੁਲ ਠੀਕ ਨੇ, ਤੁਹਾਡੇ ਸਵਾਲ ਬਿਲਕੁਲ ਠੀਕ ਹੈ, ਕਿਉਂਕਿ ਇਹ ਇਸ ਵੇਲੇ ਇਹਨਾਂ ਨੂੰ ਦੱਸਣਾ ਪਏਗਾ, ਇਹ ਇਹਨਾਂ ਨੂੰ ਦੱਸਣਾ ਪਏਗਾ ਕਿ ਜਿਹੜੇ ਬਹੁਤ ਸਾਰੇ ਕੇਸ ਆਮ ਆਦਮੀ ਪਾਰਟੀ ਦੇ ਖਿਲਾਫ ਹੋਏ ਨੇ ਦਿੱਲੀ ਦੇ ਵਿੱਚ, ਸਾਬਿਤ ਕੁਛ ਨਹੀਂ ਹੋਇਆ, ਈਵਨ ਸਤਿੰਦਰ ਜੈਨ ਹੋ ਗਏ ਜਾਂ ਕੋਈ ਵੀ ਹੋਇਆ, ਇੱਕ ਵੀ ਕੇਸ ਜਿਹੜਾ ਹੈ ਉਹ ਸਾਬਿਤ ਨਹੀਂ ਹੋਇਆ ਹਜੇ ਤੱਕ। ਸੋ ਕੀ ਇਹਦੇ ਵਿੱਚ ਸੱਚਾਈ ਹੈ ਜਿਹੜੇ ਵੀ, ਔਰ ਇੱਕ ਕੇਸ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ ਕੇਸ ਹੋਏ ਨੇ, ਇੱਕ ਕੇਸ ਉੱਥੇ ਰੇਪ ਤੱਕ ਦਾ ਕੇਸ ਪਾਤਾ ਸੀ ਆਮ ਆਦਮੀ ਪਾਰਟੀ ਦੇ ਖਿਲਾਫ, ਉੱਥੇ ਹਾਈਕੋਰਟ ਨੇ, ਦਿੱਲੀ ਹਾਈਕੋਰਟ ਨੇ ਫਟਕਾਰ ਤੱਕ ਲਗਾਈ ਹੈ ਵੀ ਤੁਸੀਂ ਕਿਉਂ ਵਾਰ ਵਾਰ ਕੇਸ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਬੰਦਿਆਂ ਦੇ ਪਾਈ ਜਾ ਰਹੇ ਹੋ। ਨਿਕਲਦਾ ਇਹਦੇ ਵਿੱਚੋਂ ਕੁਛ ਵੀ ਨਹੀਂ ਹੈ ਹਜੇ ਤੱਕ। ਆਮ ਆਦਮੀ ਪਾਰਟੀ ਨੂੰ ਹੁਣ ਇੰਨੇ ਸਾਲ ਹੋ ਗਏ ਉੱਥੇ ਲਗਾਤਾਰ ਸਰਕਾਰ ਬਣਾਉਂਦੇ, 7-8 ਸਾਲ ਹੋ ਗਏ ਉਹਨਾਂ ਦੀ ਗਵਰਨਮੈਂਟ ਨੂੰ, ਲੇਕਿਨ ਤੁਸੀਂ ਜੇ ਕਹੋ ਜੀ 18 ਸਾਲਾਂ ਦੇ ਵਿੱਚ ਇੰਨੇ ਕੇਸ ਉਹਨਾਂ ਦੇ ਕੈਬਨਿਟ ਮੰਤਰੀਆਂ ਦੇ ਹੋਏ ਆ, ਪਰ ਕੀ ਕੋਈ ਸਾਬਿਤ ਹੋਇਆ? ਕੋਈ ਜ਼ਿਆਦਾ ਕੁਝ ਸਾਬਿਤ ਹੋਇਆ ਨਹੀਂ ਉਹਨਾਂ ਦੇ ਖਿਲਾਫ, ਕੋਈ ਕਰਪਸ਼ਨ ਦਾ ਮਾਮਲਾ ਨਹੀਂ। ਇੱਕ ਕੇਸ ਜਿਹੜਾ ਸੀਗਾ ਉਹ ਜਦੋਂ ਰਾਇਟਸ ਹੋਈ ਸੀ ਉਦੋਂ ਜ਼ਰੂਰ ਹਲਕਾ ਜਿਹਾ ਇਸ਼ੂ ਹੋਇਆ ਸੀ, ਪਰ ਉਸ ਤੋਂ ਇਲਾਵਾ ਕੋਈ ਸਾਬਿਤ ਨਹੀਂ ਹੋਇਆ, ਕੋਈ ਕਰਪਸ਼ਨ ਦਾ ਇੱਕ ਵੀ ਮਾਮਲਾ ਕਿਸੇ ਦੇ ਉੱਤੇ ਕੋਈ ਉਹਨਾਂ ਦਾ ਸਾਬਿਤ ਨਹੀਂ ਹੋਇਆ। ਸੋ ਇਹ ਥੋੜ੍ਹਾ ਜਿਹਾ ਇੱਧਰ ਬੀਜੇਪੀ ਨੂੰ ਵੀ ਦੇਖਣਾ ਪਏਗਾ। ਦੂਸਰੀ ਤਰਫ ਜਿਹੜਾ ਆਮ ਆਦਮੀ ਪਾਰਟੀ ਆ, ਯੈਸ, ਉਹਨਾਂ ਨੂੰ ਵੀ ਦੇਖੋ ਇੱਕ ਚੀਜ਼, ਉਹ ਇਹਨੂੰ ਪੋਲੀਟੀਕਲ ਨਾ ਬਣਾਉਣ। ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਕਿ ਉਹ ਕਹਿ ਰਹੀ ਹੈ ਜੀ 2024 ਦੀਆਂ ਇਲੈਕਸ਼ਨਾਂ ਆ ਰਹੀਆਂ, ਸਾਰੇ ਇਹੀ ਬਿਆਨ ਦੇ ਰਹੇ ਨੇ, ਮਨੀਸ਼ ਸਿਸੋਦੀਆ ਸਾਹਿਬ ਵੀ ਬਿਆਨ ਦੇ ਰਹੇ ਨੇ, ਕੇਜਰੀਵਾਲ ਸਾਹਿਬ ਵੀ, ਕਿ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਤੇ ਹੁਣ ਬੀਜੇਪੀ ਨੂੰ ਖਤਰਾ ਹੈ ਕਿ ਸਾਡੀ ਸਰਕਾਰ ਬਣ ਜਾਣੀ ਹੈ, ਇਟਸ ਬੀਜੇਪੀ ਵਰਸਿਜ਼ ਆਮ ਆਦਮੀ ਪਾਰਟੀ ਇਨ 2024। ਉਹ ਵੀ ਗੱਲ ਸਹੀ ਨਹੀਂ ਹੈ। ਦੋਨੋਂ ਹੀ ਧਿਰਾਂ ਜਿਹੜੀਆਂ ਉਹ ਦੇਖੋ, ਬੀਜੇਪੀ ਜਿੱਥੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਬੀਜੇਪੀ ਜਿਹੜੀ ਉਹ ਇਸ ਵੇਲੇ ਝੂਠੇ ਕੇਸ ਬਣਾ ਰਹੀ ਹੈ, ਬਹੁਤ ਸਾਰੇ ਕੇਸ ਜਿਹੜੇ ਆ ਝੂਠੇ ਨੇ, ਇਹਦੇ ਵਿੱਚੋਂ ਨਿਕਲੇ ਕੁਛ ਨਹੀਂ ਕੇਸਾਂ ਦੇ ਵਿੱਚੋਂ, ਔਰ ਰੇਪ ਤੱਕ ਦੇ ਕੇਸ ਤੁਸੀਂ ਝੂਠੇ ਬਣਾ ਦਿੱਤੇ ਆ। ਸਿਮਰਜੀਤ ਸਿੰਘ ਮਾਨ ਹੋਣਾ ਨੇ ਉੱਥੇ ਹਾਰ ਗਏ ਨੇ। ਸੋ ਸੀਟ ਤੁਹਾਡੇ ਕੋਲ ਪਹਿਲਾਂ ਚਾਰ ਸੀਗੀਆਂ, ਚਾਰ ਤੋਂ ਵਿੱਚੋਂ ਇੱਕ ਰਹਿ ਗਈ, ਇੱਕ ਦੇ ਵਿੱਚੋਂ ਵੀ ਉਹ ਵੀ ਸੀਟ ਤੁਹਾਡੇ ਕੋਲ ਮਾਨ ਸਾਹਿਬ ਖੋਹ ਕੇ ਲੈ ਗਏ ਨੇ, ਔਰ ਉਹ ਵੀ ਤੁਹਾਡੇ ਘਰੋਂ ਸੰਗਰੂਰ ਦੇ ਵਿੱਚ। ਸੋ ਸੀਟਾਂ ਦੇ ਔਰ ਦਿੱਲੀ ਦੇ ਵਿੱਚ ਇੱਕ ਵੀ ਸੀਟ ਨਹੀਂ ਕਦੇ ਜਿੱਤੀ ਆਮ ਆਦਮੀ ਪਾਰਟੀ ਨੇ। ਸੋ ਦੋਨੋਂ ਪਾਰਟੀਆਂ ਇਸ ਵੇਲੇ ਰਾਜਨੀਤੀ ਜ਼ਿਆਦਾ ਕਰ ਰਹੀਆਂ, ਪੋਲੀਟਿਕਸ ਬੀਜੇਪੀ ਵੀ ਅਤੇ ਆਮ ਆਦਮੀ ਪਾਰਟੀ ਜ਼ਿਆਦਾ ਹੋ ਰਿਹਾ ਇਸ ਵੇਲੇ। ਬਲਵਿੰਦਰ ਸਾਹਿਬ ਤੁਸੀਂ ਆਉਂਦੇ ਰਹੋਗੇ ਹੇਠ।
ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਸਾਨੂੰ ਜੀ
ਸਤਿ ਸ਼੍ਰੀ ਅਕਾਲ ਜੀ।
ਪਹਿਲਾਂ ਇੱਥੇ ਜੋ ਆਪਣਾ ਆਹ ਜਿਹੜੀ ਨਿਊਜ਼ ਅਲੀਫਾ ਲੈਫਟ ਲੈਣ ਬਾਰੇ ਚੱਲ ਰਹੀ ਆ, ਵੇਖੋ ਇਹਨਾਂ ਦਾ ਜਿਹੜਾ ਨਿਊਜ਼ ਦਾ ਤਰੀਕਾ ਇੱਥੇ ਲੱਗੇ ਵੀ ਉਹਨੂੰ ਬਹੁਤ ਸੈਂਸੇਸ਼ਨਲਾਈਜ਼ ਕਰਕੇ ਜਿੱਦਾਂ ਉਹਨੂੰ ਨਾ ਬਹੁਤ ਵਧਾ ਚੜਾ ਕੇ ਕਰਦੇ। ਉਸ ਵੇਲੇ ਬੈਲ ਨੂੰ ਤਾਂ ਪਤਾ ਸੀ ਭਈ ਜਿਹੜੀ ਆਪਣੀ ਹੁਣ ਜਿਹੜੀ ਆ ਬਿਜ਼ਨਸ ਇਜ਼ ਬੂਮਿੰਗ, ਉਦੋਂ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਇਹਨਾਂ ਨੇ ਪੈਟ੍ਰਿਕ ਬਰਾਊਨ ਨੂੰ ਇੱਕ ਕਿਸਮ ਦਾ ਬਿਲਕੁਲ ਬਰਬਾਦ ਕਰਕੇ ਰੱਖ ਦਿੱਤਾ ਉਸ ਵੇਲੇ। ਇਹਦੇ ਵਿੱਚ ਸੱਚ ਜੇ ਹੁੰਦਾ ਤਾਂ ਨਿਕਲ ਆਉਂਦਾ, ਹਾਂਜੀ, ਤੇ ਅਜੇ ਹੋਰ ਨਿਕਲਣਾ ਅੱਗੋਂ। ਤੇ ਬਾਕੀ ਗੱਲ ਇਹ ਆ ਵੀ ਦੇਖੋ ਹੁਣ ਇੱਕ ਇਹਨਾਂ ਨੇ ਸੈਂਸੇਸ਼ਨਲਾਈਜ਼ ਖਬਰਾਂ ਨੂੰ ਕਰਦੇ ਸੀ ਤੇ ਹੁਣ ਉਹਦੇ ਜਿੱਦਾਂ ਚੱਕਰ ਵਿੱਚ ਆਪ ਹੀ ਹੁਣ ਫਸੇ ਆ ਤੇ ਇਹਦਾ ਹਲੇ ਇਹਨਾਂ ਨੂੰ ਖਮਿਆਜਾ ਭੁਗਤਣਾ ਪਏਗਾ, ਹਾਂਜੀ। ਚਲੋ ਹੁਣ ਇੰਡੀਆ ਜਿਹੜੀ ਗੱਲ ਆ, ਇੰਡੀਆ ਦੇ ਵਿੱਚ ਵੇਖੋ ਅਸੀਂ ਡੈਮੋਕ੍ਰੇਸੀ ਤੇ ਕਹਿ ਦਿੰਦੇ ਹਾਂ ਪਰ ਇਨ ਰਿਐਲਿਟੀ ਇਸ ਵੇਲੇ ਜਿਹੜੀ ਡੈਮੋਕ੍ਰੇਸੀ ਵਾਲੀ ਗੱਲ ਨਹੀਂ, ਇਹ ਅਟੋਕ੍ਰੇਸੀ ਆ, ਹਾਂਜੀ। ਇੱਕ ਵਰਸ਼ਨ ਹੁੰਦਾ ਡੈਮੋਕ੍ਰੇਸੀ ਦਾ ਜਿਹਦੇ ਵਿੱਚ ਜਿਹੜੇ ਇਲੈਕਟਡ ਆਫੀਸ਼ਲ ਆ ਉਹ ਇੱਕਦਮ ਜਿਹੜੀ ਪਾਵਰ ਆ ਉਹਨੂੰ ਹੋਰ ਐਕਸੈਸਿਵਲੀ ਉਹਦੇ ਤੇ ਜਿੱਦਾਂ ਉਹਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਆ ਤੇ ਆਪਣੀਆਂ ਜਿਵੇਂ ਕਹਿ ਲਓ ਮਰਜ਼ੀਆਂ ਕਰਦੇ। ਤੇ ਜਿਹੜੇ ਕੇਸ ਪਾਉਣੇ ਆ, ਜਿਹੜੀ ਹੁਣ ਨਵੀਂ ਕੋਈ ਪਾਰਟੀ ਉੱਠ ਰਹੀ ਆ ਜਾਂ ਪਾਉਣੇ ਆ, ਉਹ ਤੇ ਇੱਕ ਟਾਈਮ ਵੇਸਟ ਕਰਨ ਵਾਲੀ ਗੱਲ ਆ। ਕੇਸ ਪਾ ਦਿਓ ਉੱਥੇ ਅਦਾਲਤਾਂ ਦੇ ਵਿੱਚ, ਕਿੰਨਾ ਚਿਰ ਉਹ ਆਪਣੇ ਲਟਕਦੇ ਰਹਿਣਗੇ ਤੇ ਮੁੜ ਕਿੰਨੇ ਕੁ ਉਹਨਾਂ ਨੂੰ ਕਲਾਉਣਾ ਵਿੱਚੋਂ ਕੁਛ ਨਹੀਂ। ਵਧੀਆ ਸਾਹਿਬ ਆ ਉਹਦੇ ਬਾਰੇ ਨਿਊਯਾਰਕ ਨੇ ਜਿਹੜਾ ਦਿੱਤੀ ਰਿਪੋਰਟ, ਉਹ ਨਿਊਯਾਰਕ ਟਾਈਮ ਐਵੇਂ ਨੀ ਚੁੱਕ ਕੇ ਰਿਪੋਰਟ ਲਿਖ ਦਿੰਦਾ, ਹਾਂਜੀ। ਤੇ ਉਹਦੇ ਵਿੱਚ ਉਹਨਾਂ ਦੀ ਬੜੀ ਕ੍ਰੈਡੀਬਿਲਟੀ ਹੈ, ਇਸ ਕਰਕੇ ਉਹਨਾਂ ਦਾ ਜਿਹੜੀ ਫਰੰਟ ਪੇਜ ਤੇ ਨਿਊਜ਼ ਆਈ ਆ। ਔਰ ਬੀਜੇਪੀ, ਇਹ ਮੇਰੀ ਆਪਣੀ ਸੋਚਣੀ ਆ ਵੀ ਇਹ ਵੇਖਦੇ ਆ ਵੀ ਜਿਹੜੇ ਅਪੋਨੈਂਟ ਵਿੱਚ ਕੋਈ ਏਸ ਹੈਗਾ ਆ, ਸਿਸੋਦੀਆ ਇਜ਼ ਏਸ ਇਨ ਦਾ ਕਾਰਡ, ਇਹਨਾਂ ਨੇ ਜ਼ਰੂਰ ਕੋਸ਼ਿਸ਼ ਕੀਤੀ ਹੋਏਗੀ ਉਹਨੂੰ ਆਪਣੇ ਨਾਲ ਰਲਾ ਲਓ ਜਾਂ ਥੋੜੀ ਬਹੁਤੀ ਇੰਟੀਮੀਡੇਸ਼ਨ ਯੂਜ਼ ਕਰੋ, ਇਹ ਉਹ ਕੇਸ ਪਾਓ। ਤੇ ਮਤਲਬ ਹੁਣ ਐਂਡ ਆਫ ਦਾ ਡੇ ਇਹ ਗੱਲ ਕਿ ਜਿਹੜੀ ਬੀਜੇਪੀ ਆ ਹੁਣ ਇਸ ਵੇਲੇ ਪੂਰੀ ਆਪਣੀ ਹਾਈਟ ਤੇ। ਤੇ ਇੱਕ ਅਮੈਰੀਕਨ ਸਟੱਡੀ ਦੇ ਮੁਤਾਬਕ ਜਦੋਂ ਕੋਈ ਵੀ ਚੀਜ਼ ਤੱਕ 40 ਸਾਲ ਦਾ ਸਾਈਕਲ ਹੁੰਦਾ, ਹੁਣ ਬੀਜੇਪੀ ਆਪਣੀ ਜਨਤਾ ਪਾਰਟੀ ਤੋਂ ਸ਼ੁਰੂ ਹੋ ਕੇ ਆਲਮੋਸਟ ਉਸ ਸਾਈਕਲ ਤੇ ਹੁਣ ਪਹੁੰਚ ਗਈ। ਹੁਣ ਇਹਨਾਂ ਨੇ ਅੱਗੋਂ ਕਿੱਥੇ ਜਾਣਾ, ਹੁਣ ਇਹਨਾਂ ਨੂੰ ਅੱਗੋਂ ਪਾਵਰ ਦੇ ਉੱਤੇ ਰਹਿਣ ਵਾਸਤੇ ਬਰਕਰਾਰ ਰਹਿਣਾ ਤੇ ਦਿਸਦਾ ਦੁਸਦਾ ਇਹਨਾਂ ਨੂੰ ਕੁਛ ਨਹੀਂ। ਤੇ ਇਹਨਾਂ ਨੇ ਇਸ ਤਰ੍ਹਾਂ ਦੇ ਕੰਮ ਕਰਨੇ ਆ, ਡਿਕਟੇਟੋਰੀਅਲ ਜਿਹੜੇ ਕੰਮ ਕਰਨੇ ਆ, ਪਰ ਇਹਦੇ ਤੋਂ ਇੱਥੋਂ ਹੀ ਇਹਨਾਂ ਦਾ ਆਪਣਾ ਜਿਹੜਾ ਡਾਊਨ ਫਾਲ ਆ ਸ਼ੁਰੂ ਹੋ ਚੁੱਕਾ, ਇੱਥੋਂ ਇਹਨਾਂ ਦਾ ਡਾਊਨ ਫਾਲ ਹੋਣਾ। ਤੇ ਜਿਹੜਾ ਅੱਗੋਂ ਸਾਂਝਾ ਮੋਰਚਾ ਜਿੱਦਾਂ ਆਪਾਂ ਕਹਿ ਲੈਂਦੇ ਹਾਂ, ਜਿਵੇਂ ਆਪਣੇ ਬਿਹਾਰ ਦੇ ਚੀਫ ਮਿਨਿਸਟਰ ਨੇ ਆਪਣਾ ਉਹ ਇਹਨਾਂ ਨੂੰ ਛੱਡ ਦਿੱਤਾ, ਹਾਂਜੀ। ਤੇ ਇਹ ਹੌਲੀ ਹੌਲੀ ਇਹ ਫਿਰ ਹਾਲਾਤ ਇਹੋ ਜਿਹੇ ਹੋਣਗੇ ਜਿਹਦੇ ਨਾਲ ਜਿਹੜੀ ਬੀਜੇਪੀ ਨੇ ਜਿਹੜੇ ਆਪਣਾ ਹੀ ਹੁਣ ਜਿਹੜਾ ਬੀਜਿਆ ਨਾ ਉਹ ਹੀ ਇਹਨਾਂ ਨੇ ਵੱਢਣਾ, ਔਰ ਇਹਨਾਂ ਦਾ ਡਾਊਨ ਫਾਲ ਦੁਬਾਰਾ ਫਿਰ ਤੋਂ ਹੋਣਾ ਹੀ ਹੋਣਾ। ਇਹੋ ਹੀ ਮੈਂ ਕਹਿਣਾ ਚਾਹੁੰਦਾ ਭਾਜੀ, ਥੈਂਕ ਯੂ ਤੁਹਾਡੇ ਟਾਈਮ ਦਾ।
ਥੈਂਕ ਯੂ, ਥੈਂਕ ਯੂ, ਬਿਲਕੁਲ ਥੈਂਕ ਯੂ। ਬਲਵਿੰਦਰ ਸਾਹਿਬ, ਪਹਿਲਾਂ ਤੇ ਜਿਹੜਾ ਉਹ ਲੀਸਾ ਲਫਲੇਮ ਵਾਲਾ ਜਿਹੜਾ ਮਾਮਲਾ ਹੈ ਔਰ ਪੈਟ੍ਰਿਕ ਬਰਾਊਨ ਦੀ ਜਿਹੜੀ ਗੱਲਬਾਤ, ਉਹ ਪਹਿਲਾਂ ਕਰ ਦਿੰਦੇ ਹਾਂ ਅਸੀਂ। ਸਰ, ਇਹਦੇ 'ਚ ਕੋਈ ਦੋ ਰਾਏ ਨਹੀਂ ਜਿਹੜੀ ਤੁਸੀਂ ਕਹਿ ਰਹੇ ਹੋ ਨਾ, ਅਤੇ ਅਸੀਂ ਗੱਲ ਕਰਦੇ ਹਾਂ ਕਈ ਵਾਰ ਜੀ ਉੱਥੇ ਆਪਣਾ ਸਾਊਥ ਏਸ਼ੀਆ 'ਚ, ਇੰਡੀਆ ਜਾਂ ਪਾਕਿਸਤਾਨ ਦਾ ਮੀਡੀਆ, ਮੈਂ ਹੈਰਾਨ ਹੁੰਦਾ ਬਹੁਤ ਵਾਰ ਮੈਂ ਹੈਰਾਨ ਹੁੰਦਾ ਵੀ ਸਾਡਾ ਇੱਥੇ ਦਾ ਮੇਨ ਸਟ੍ਰੀਮ ਮੀਡੀਆ ਕਰਦਾ ਕੀ ਹੈ। ਇੱਕ ਤਾਂ ਵੈਸੇ ਹੀ ਮੈਂ ਇਹਨਾਂ ਤੋਂ ਹੈਰਾਨ ਹੁੰਦਾ ਹੁੰਦਾ ਵੀ ਜਦੋਂ ਕਿਤੇ ਇਲੈਕਸ਼ਨ ਆ ਜਾਂਦੇ ਆ, ਇਹ ਮੇਨ ਸਟ੍ਰੀਮ ਮੀਡੀਆ ਕਿਸੇ ਇੱਕ ਦੇ ਗਲੇ ਵਿੱਚ ਹਾਰ ਪਾ ਦਿੰਦਾ ਜਾ ਕੇ ਕਿ ਜੀ ਅਸੀਂ ਇਹਨੂੰ ਇੰਡੋਰਸ ਕਰ ਲਿਆ। ਮੈਂ ਪਿਛਲੇ 20-22 ਸਾਲ ਤੋਂ ਇਹ ਦੇਖ ਕੇ ਬੜਾ ਹੈਰਾਨ ਹੋ ਜਾਂਦਾ ਵੀ ਤੁਸੀਂ ਮੀਡੀਆ ਚਲਾਉਂਦੇ ਹੋ ਤੁਸੀਂ। ਇਹ ਕਹਿੰਦੇ ਜੀ ਨਹੀਂ ਜੀ, ਪੱਤਰਕਾਰ ਤਾਂ ਫ੍ਰੀ ਆ ਸਾਡੇ, ਪੱਤਰਕਾਰ ਇਹ ਜੀ ਸਾਡੇ ਸੀਨੀਅਰ ਮੈਨੇਜਮੈਂਟ ਦੀ ਪੋਲਿਸੀ ਹੋ ਸਕਦੀ ਹੈ, ਪਰ ਤੁਸੀਂ ਅੰਦਾਜ਼ਾ ਲਾਓ ਕਿ ਜੇ ਹੁਣ ਇੱਥੋਂ ਅਸੀਂ ਵਾਈ ਮੀਡੀਆ ਵੱਲੋਂ, ਮੈਂ ਐਜ਼ ਅ ਗਰੁੱਪ ਐਡੀਟਰ ਜਾਂ CEO, ਮੈਂ ਕਹਾਂ ਜੀ ਮੈਂ ਇੱਕ ਪਰਟੀਕੁਲਰ ਪੈਟ੍ਰਿਕ ਬਰਾਊਨ ਨੂੰ ਜਾਂ ਕਿਸੇ ਨੂੰ ਮੈਂ ਉਹਨਾਂ ਦੇ ਗੱਲ 'ਚ ਹਾਰ ਪਾ ਦੇਵਾਂ ਜੀ, ਵਾਈ ਮੀਡੀਆ ਨੂੰ ਇੰਡੋਰਸ ਕਰਦਾ, ਅਤੇ ਮੈਂ ਕਹਾਂ ਨਹੀਂ ਜੀ ਨਹੀਂ, ਥੱਲੇ ਸਾਡੇ ਜਿਹੜੇ ਐਡੀਟਰ ਨੇ ਜਾਂ ਪੱਤਰਕਾਰ ਨੇ ਉਹ ਫ੍ਰੀ ਨੇ, ਉਹ ਆਪਣੇ ਹਿਸਾਬ ਦੇ ਨਾਲ ਜਿਹੜੀ ਮਰਜ਼ੀ ਪੋਲਿਸੀ ਇਖਤਿਆਰ ਕਰ ਰਹੇ ਨੇ। ਇੱਦਾਂ ਹੋ ਸਕਦਾ? ਇਹ ਕਿੱਦਾਂ ਹੋ ਸਕਦਾ? ਇਹ ਇਲੈਕਸ਼ਨ ਦੇ ਟਾਈਮ ਜਾ ਕੇ ਇੰਡੋਰਸ ਕਰ ਲੈਂਦੇ, ਅਸੀਂ ਲਿਬਰਲ ਨੂੰ ਇੰਡੋਰਸ ਕਰ ਲਿਆ ਜੀ। ਈਵਨ ਇਹ ਤਾਂ ਮਿਊਨਸਪਲ ਇਲੈਕਸ਼ਨਾਂ 'ਚ ਜਾ ਕੇ ਉਹਨਾਂ ਦੇ ਵੱਡੇ ਵੱਡੇ ਆਰਟੀਕਲ ਛਪ ਜਾਂਦੇ ਕਿ ਅਸੀਂ ਉਹ ਜੀ ਫਲਾਨੇ ਮੇਅਰ ਨੂੰ ਇੰਡੋਰਸ ਕਰ ਲਿਆ। ਮੈਨੂੰ ਇਹ ਗੱਲ ਅੱਜ ਤੱਕ ਸਮਝ ਨਹੀਂ ਆਈ, ਇਹ ਕਿੱਦਾਂ ਕਰਦਾ ਸਾਡਾ ਇੱਥੇ ਦਾ ਕੈਨੇਡਾ ਦਾ ਮੀਡੀਆ, ਸਾਰੇ ਅਖਬਾਰ ਟੋਰਾਂਟੋ ਸਟਾਰ, ਗਲੋਬਲ, ਇਹ ਸਭ ਜਾ ਕੇ ਕਹਿੰਦੇ ਜੀ ਅਸੀਂ ਇਹਨੂੰ ਇੰਡੋਰਸ ਕਰ ਲਿਆ। ਦੂਸਰਾ ਆ ਜਾਓ ਜੀ ਹੁਣ ਤੁਸੀਂ ਲੀਸਾ ਲਫਲੇਮ ਵਾਲੀ ਸਟੋਰੀ 'ਤੇ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਉਹ ਮਤਲਬ $8 million ਦਾ ਲਾਅ ਸੂਟ ਇਹਨਾਂ ਨੇ ਪੈਟ੍ਰਿਕ ਬਰਾਊਨ ਨੇ ਫਾਈਲ ਕੀਤਾ ਸੀ। ਤੁਸੀਂ ਪਹਿਲਾਂ ਤਾਂ ਐਲੀਗੇਸ਼ਨ ਲਗਾਏ ਕਿ ਦੋ ਕੁੜੀਆਂ ਨੇ ਸੈਕਸੁਅਲ ਮਿਸਕੰਡਕਟ ਇੰਨਾ ਵੱਡਾ ਤੁਹਾਡਾ ਸਿਸਟਮ ਚੱਲ ਰਿਹਾ, ਤੁਹਾਡੇ ਕੋਲ ਰੇਡੀਓ ਸਟੇਸ਼ਨ ਤੋਂ ਲੈ ਕੇ CP24 ਦੇ ਤੁਸੀਂ ਮਾਲਕ ਹੋ, CTV ਦੇ ਤੁਸੀਂ ਮਾਲਕ ਹੋ, ਸਾਰਾ ਕੁਛ ਤੁਹਾਡੀ ਕੰਟਰੋਲ 'ਚ ਹੈ ਇੱਥੇ। ਔਰ ਤੁਸੀਂ ਰਿਪੋਰਟ ਕਰਦੇ ਜੀ ਕੁੜੀ ਅੰਡਰੇਜ ਹੈ, ਤੁਸੀਂ ਚੈੱਕ ਨਹੀਂ ਕੀਤਾ ਪਹਿਲਾਂ, ਬਾਅਦ ਤੁਸੀਂ ਕਹਿੰਦੇ ਜੀ ਸਾਡੇ ਕੋਲ ਗਲਤੀਆਂ ਹੋ ਗਈਆਂ। ਤੁਸੀਂ ਪਹਿਲਾਂ ਤੁਹਾਡੇ ਕੋਲ ਤਾਂ ਇੰਨੇ ਰਿਸੋਰਸਿਸ ਨੇ, ਤੁਹਾਡੀ ਨੰਬਰ ਵਨ ਐਂਕਰ ਹੈ ਤੁਹਾਡੀ ਲੀਸਾ ਲੈਫਲੇਮ, ਕੋਈ ਛੋਟੀ ਮੋਟੀ ਐਂਕਰ ਹੈ, 35 ਸਾਲ ਦਾ ਉਹਨੂੰ ਤਜਰਬਾ, ਤੁਸੀਂ ਚੈੱਕ, ਤੁਸੀਂ ਬਿਨਾਂ ਚੈੱਕ ਕੀਤੇ ਤੁਸੀਂ ਜਾਰੀ ਕਰਤੀ ਸਟੋਰੀ CTV ਤੇ CP24 ਤੇ, ਸਾਰਾ ਦੁਨੀਆਂ ਦੇਖ ਰਹੀ ਹੈ, ਨੰਬਰ ਵਨ ਤੁਹਾਡੇ ਕੋਲ ਐਂਕਰ ਹੈ, ਪੈਸਾ ਸਭ ਕੁਛ ਹੈ ਤੁਹਾਡੇ ਕੋਲ। ਤੁਸੀਂ ਕਿਹਾ ਜੀ ਹੈ ਦੋ ਕੁੜੀਆਂ ਨੇ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਲਗਾਏ, ਇੱਕ ਕੁੜੀ ਤਾਂ ਜੀ ਵਿੱਚੋਂ ਅੰਡਰ ਏਜ ਹੈ, 18 ਸਾਲ ਤੋਂ ਵੀ ਘੱਟ ਹੈ, ਉਹ ਬੰਦੇ ਦਾ ਕਰੀਅਰ ਤਬਾਹ, ਮਤਲਬ ਉਹ ਤਾਂ ਚਲੋ ਹੁਣ ਬਾਅਦ 'ਚ ਮੇਅਰ ਬਣ ਗਏ ਜਾਂ ਬਾਅਦ 'ਚ ਅੱਗੇ ਪਤਾ ਨਹੀਂ ਹੁੰਦਾ ਫੈਡਰਲ ਲੈਵਲ 'ਤੇ ਕੀ ਬਣਦਾ ਨਹੀਂ ਬਣਦਾ, ਉਸ ਮੌਕੇ 'ਤੇ ਤਾਂ ਕੰਮ ਉਹਦਾ ਤੁਸੀਂ ਤਬਾਹ ਕਰਕੇ ਰੱਖ ਦਿੱਤਾ। ਉਹ ਪੈਟ੍ਰਿਕ ਬਰਾਊਨ ਸਹੀ ਨੇ ਗਲਤ ਨੇ ਉਹ ਇੱਕ ਵੱਖਰਾ ਇਸ਼ੂ ਹੈ, ਉਹ ਲੋਕ ਦੇਖਣਗੇ, ਮੈਂ ਨਹੀਂ ਕਹਿ ਰਿਹਾ ਕਿ ਉਹ ਸਹੀ ਨੇ ਗਲਤ ਨੇ, ਲੇਕਿਨ ਜਿਹੜੀ ਸਟੋਰੀ ਤੁਸੀਂ ਲੈ ਕੇ ਆਏ ਹੋ ਉੱਥੇ ਦਾ ਤੁਸੀਂ, ਤੁਹਾਡੀ ਕੋਈ ਬਾਅਦ ਦੇ ਵਿੱਚ ਤੁਸੀਂ ਖੁਦ ਹੀ ਕਰੈਕਸ਼ਨ ਕੀਤੀ ਹੈ, ਖਬਰ ਤਾਂ ਉੱਥੇ ਤੱਕ ਹੈ ਵੀ ਤੁਹਾਡੇ ਆਪਣੇ ਵਕੀਲਾਂ ਨੇ ਤੁਹਾਨੂੰ ਦੱਸ ਦਿੱਤਾ, ਤੁਹਾਡੇ ਆਪਣੇ ਵਕੀਲਾਂ ਨੇ ਜਦੋਂ ਪੈਟ੍ਰਿਕ ਬਰਾਊਨ ਨੇ ਫਿਰ 8 ਮਿਲੀਅਨ ਦਾ ਲੋਸੂਟ ਕੀਤਾ ਹੈ ਅਤੇ ਬੈਲ ਮੀਡੀਆ 'ਤੇ, ਮੈਂ ਤਾਂ ਇੰਟਰਵਿਊ ਕੀਤੇ ਉਹਨਾਂ ਦੇ, 2-3 ਇੰਟਰਵਿਊ ਕੀਤੇ, ਉਹ ਕਿਤਾਬ ਵੀ ਉਹਨਾਂ ਨੇ ਲਿਖੀ ਸੀ ਪੋਲੀਟੀਕਲ ਅਸੈਸੀਨੇਸ਼ਨ ਦੀ, ਜਦੋਂ ਫਿਰ ਤੁਹਾਡੇ ਆਪਣੇ ਵਕੀਲਾਂ ਨੇ ਤੁਹਾਨੂੰ ਦੱਸਿਆ, ਕਿਉਂਕਿ ਉਹਨਾਂ ਨੇ ਫਿਰ ਪੁੱਛਿਆ ਜਦ ਪੈਟ੍ਰਿਕ ਬਰਾਊਨ ਉਹਨਾਂ ਨੇ 8 ਮਿਲੀਅਨ ਡਾਲਰ ਦਾ ਲੋਸੂਟ ਕੀਤਾ ਇਹਨਾਂ ਦੇ ਉੱਤੇ ਕਿ ਭਾਈ ਸਾਹਿਬ ਤੁਸੀਂ ਇਹ ਕੀ ਐਲੀਗੇਸ਼ਨ ਲਗਾ ਰਹੇ ਹੋ, ਅਤੇ ਉਹ ਫਿਰ ਇਹਨਾਂ ਦੇ ਜਦੋਂ ਇਹਨਾਂ ਨੇ ਸਾਰੀ ਚੈੱਕ ਕੀਤਾ ਇਹਨਾਂ ਦੇ ਵਕੀਲਾਂ ਨੇ ਕਿ ਅਦਾਲਤ ਵਿੱਚ ਜਾ ਕੇ ਕੇਸ ਵੀ ਲੜਨਾ ਹੈ, ਤੁਸੀਂ ਕਿਸੇ 'ਤੇ ਐਡੇ ਵੱਡੀ ਐਲੀਗੇਸ਼ਨ ਲਗਾ ਦਿੱਤੀ ਹੈ ਵੀ ਦੋ ਕੁੜੀਆਂ ਨਾਲ ਸੈਕਸੁਅਲ ਮਿਸਕੰਡਕਟ ਕੀਤਾ ਹੈ, ਅਤੇ ਅਗਲੇ ਨੇ ਕਿਹਾ ਵੀ ਜਾ ਕੇ ਅਦਾਲਤ ਵਿੱਚ ਕੇਸ ਵੀ ਲੜਨਾ, ਉਹ ਜਦ ਇਹਨਾਂ ਦੇ ਆਪਣੇ ਵਕੀਲਾਂ ਨੇ ਦੇਖਣਾ ਸ਼ੁਰੂ ਕੀਤਾ, ਉਹ ਕਹਿੰਦੇ ਤੁਸੀਂ ਕੁੜੀ ਅੰਡਰ ਏਜ ਰਿਪੋਰਟ ਕਰੀ ਜਾਂਦੇ ਹੋ, ਕੁੜੀ ਤਾਂ 20 'ਚ ਸੀਗੀ ਉਸ ਵੇਲੇ, ਪਹਿਲੀ ਤਾਂ ਤੁਹਾਡੀ ਆਹੀ ਰਿਪੋਰਟਿੰਗ ਗਲਤ ਹੈ, ਇਹਨੂੰ ਠੀਕ ਕਰੋ। ਦੂਜਾ ਫਿਰ ਉਹਨਾਂ ਨੇ ਜਦੋਂ ਸਾਰਾ ਮਾਮਲਾ ਦੱਸਿਆ ਕਿ ਲੀਸਾ ਲੈਫਲੇਮ ਤੋਂ ਵੀ ਪੁੱਛਿਆ ਉਹਨਾਂ ਨੇ ਵਕੀਲਾਂ ਨੇ ਵੀ ਤੁਸੀਂ ਲੀਸਾ ਜੀ ਤੁਸੀਂ ਸਾਰਾ ਕੁਛ ਲੀਡ ਕਰ ਰਹੇ ਹੋ, 35 ਸਾਲ ਦੇ ਤੁਹਾਡਾ ਐਡਾ ਵੱਡਾ ਬੈਲ ਮੀਡੀਆ ਕਰ ਕੀ ਰਹੇ ਹੋ, ਉਹਨਾਂ ਦੇ ਤਾਂ ਮੈਨੂੰ ਲੱਗਦਾ ਵਕੀਲਾਂ ਨੇ ਵੀ ਸਲਾਹ ਦੇ ਦਿੱਤੀ, ਉਹਨਾਂ ਦੇ ਵਕੀਲਾਂ ਨੇ ਵੀ ਸਲਾਹ ਦੇ ਦਿੱਤੀ ਵੀ ਭਾਈ ਸਾਹਿਬ ਇਹ ਜਾ ਕੇ ਤੁਸੀਂ ਮਾਮਲੇ ਨੂੰ ਸੁਲਝਾ ਲਓ, ਇਹ ਤੁਹਾਡੇ ਕੋਲ ਕੋਈ ਹੈ ਨਹੀਂ, ਕੋਈ ਸਬੂਤ ਕੋਈ ਪਰੂਫ ਵਗੈਰਾ ਲੱਗ ਨਹੀਂ ਰਹੇ, ਜੇ ਤੁਹਾਡੇ ਕੋਲ ਪਰੂਫ ਸੀਗੇ ਤੁਸੀਂ ਮਾਮਲਾ ਕਿਉਂ ਕੀਤਾ ਆਊਟ ਆਫ ਕੋਰਟ ਸੈਟਲਮੈਂਟ, ਫਿਰ ਇਹਨਾਂ ਨੇ ਉਹ ਹੋਇਆ ਕਿ ਉਦੋਂ ਪੈਟ੍ਰਿਕ ਬਰਾਊਨ ਉਹਨਾਂ ਨੇ ਵੀ ਲੜਨੀ ਸੀ ਲੀਡਰਸ਼ਿਪ ਰੇਸ, ਠੀਕ ਹੈ, ਉਹ ਸਾਲਾਂ ਦਾ ਮਾਮਲਾ ਚੱਲਦਾ ਪਿਆ ਸੀਗਾ, 8 ਮਿਲੀਅਨ ਜੇ ਪੈਸੇ ਦਿੰਦੇ, ਹੁਣ ਇਹ ਦਾਅਵਾ ਕਰ ਰਹੇ ਜੀ ਨਹੀਂ ਸਾਡੀ ਸੈਟਲਮੈਂਟ ਹੋ ਗਈ ਹੈ, ਪੈਸਾ ਨਹੀਂ ਸਾਨੂੰ ਕੋਈ ਦੇਣਾ ਪਿਆ, ਉਹਨਾਂ ਨੇ ਤਾਂ 8 ਮਿਲੀਅਨ ਨੂੰ ਸੂ ਕੀਤਾ ਸੀ ਇਹਨਾਂ ਨੂੰ, ਉਹ ਫਿਰ ਆਊਟ ਆਫ ਕੋਰਟ ਸੈਟਲਮੈਂਟ ਹੋ ਗਈ, ਕਿਉਂਕਿ ਪੈਟ੍ਰਿਕ ਬਰਾਊਨ ਵੀ ਚਾਹੁੰਦੇ ਸੀਗੇ ਵੀ ਮਾਮਲਾ ਕਲੀਅਰ ਹੋ ਜਾਏ, ਛੱਡੋ ਚਲੋ ਹੁਣ ਜੋ ਹੋਈ ਪੁਰਾਣੀ ਗੱਲ ਇਹਨਾਂ ਨੇ ਕੀਤਾ ਤਾਂ ਧੱਕਾ ਹੀ ਉਸ ਵੇਲੇ ਮੇਰੇ ਨਾਲ, ਪਰ ਹੁਣ ਇਹਨੂੰ ਛੱਡੋ, ਕਿਉਂਕਿ ਉਹਨਾਂ ਨੇ ਲੀਡਰਸ਼ਿਪ ਰੇਸ ਲੜਨੀ ਸੀਗੀ, ਠੀਕ ਹੈ, ਉਹਨਾਂ ਨੇ ਉਸ ਵੇਲੇ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਲੜਨੀ ਸੀ, ਪੈਟ੍ਰਿਕ ਬਰਾਊਨ ਦੀ ਅਨਾਊਂਸਮੈਂਟ ਤੋਂ ਜਸਟ ਪਹਿਲਾਂ ਇਹ ਖਬਰ ਬਾਹਰ ਆਉਂਦੀ ਹੈ ਕਿ ਜੀ ਮਾਮਲਾ ਆਊਟ ਆਫ ਕੋਰਟ ਸੈਟਲ ਹੋ ਗਿਆ, ਉਹ ਕਲੀਅਰ ਹੋ ਗਿਆ ਸਾਰਾ। ਮੈਂ ਪੈਟ੍ਰਿਕ ਬਰਾਊਨ ਨੂੰ ਪੁੱਛਿਆ ਸੀ ਇੰਟਰਵਿਊ ਦੇ ਵਿੱਚ, ਮੈਂ ਖੁਦ ਉਹਨੂੰ ਪੁੱਛਿਆ, ਮੈਂ ਕਿਹਾ ਜੀ ਉਹ ਤੁਹਾਡਾ ਮਾਮਲਾ ਤੁਹਾਡੇ ਦੇ ਖਿਲਾਫ ਉਹ ਬੜਾ ਵੱਡਾ, ਉਹ ਕਹਿੰਦੇ ਹਾਂਜੀ ਹਾਂਜੀ ਦੇਖ ਲਓ ਜੀ ਝੂਠਾ ਮੇਰੇ ਖਿਲਾਫ ਮਾਮਲਾ ਲਾਇਆ ਸੀ ਸੈਕਸੁਅਲ ਮਿਸਕੰਡਕਟ ਦਾ, ਮੈਂ ਫਿਰ ਉਹਦੇ ਵਿੱਚ ਬਰੀ ਹੋ ਕੇ ਨਿਕਲਿਆ, ਸਾਫ਼ ਉਹਦੇ 'ਚ ਸਾਰਾ ਮਾਮਲਾ ਝੂਠ ਸੀਗਾ, ਮੈਂ ਕਿਹਾ ਵੀ ਉਹ ਸੈਟਲਮੈਂਟ ਹੋ ਗਈ, ਉਹ ਹਾਂਜੀ 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 ਸੈਟਲਮੈਂਟ ਹੋ ਗਈ, ਕਿਉਂਕਿ ਉਹਨਾਂ ਨੇ ਵੀ ਹੁਣ ਕੰਜ਼ਰਵ, ਉਹ ਵੀ ਚਾਹੁੰਦੇ ਸੀ ਮੈਂ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਾ ਅਤੇ ਮੈਂ ਅਗਲਾ ਪ੍ਰਧਾਨ ਮੰਤਰੀ ਬਣਾ ਦੇਸ਼ ਦਾ, ਉਹ ਉੱਧਰਲੇ ਪਾਸੇ ਚੱਲ ਰਹੇ ਸੀਗੇ, ਸੋ ਉਹ ਵੀ ਚਾਹੁੰਦੇ ਸੀ ਵੀ ਛੱਡੋ ਇਹਨੂੰ, ਹੁਣ ਜੋ ਹੋਇਆ ਇਹਨੂੰ ਰਫਾ ਦਫਾ ਕਰੋ, ਪੁਰਾਣੀ ਗੱਲ ਹੋ ਗਈ ਸਾਰੀ ਦੀ ਸਾਰੀ। ਅਤੇ ਇਹਨਾਂ ਦਾ ਇਹਨਾਂ ਨੇ ਵੀ ਕਹਿਤਾ ਜੀ ਅਸੀਂ ਕੋਈ ਪੈਸੇ ਥੋੜ੍ਹੀ ਭਰੇ ਆ, ਅਸੀਂ ਸੈਟਲਮੈਂਟ ਉਸ ਇੱਧਰ ਮਾਮਲੇ 'ਚ ਕੀ ਹੁੰਦਾ, ਇੱਧਰ ਮਾਮਲੇ 'ਚ ਇਹ ਹੁੰਦਾ, ਅੱਛਾ ਨਾ ਹੁਣ ਬੈਲ ਮੀਡੀਆ ਨੇ ਦੱਸਣਾ ਵੀ ਕੀ ਅੰਦਰ ਹੋਇਆ, ਅੰਦਰ ਖਾਤੇ ਕੀ ਹੋਇਆ, ਨਾ ਹੁਣ ਪੈਟ੍ਰਿਕ ਬਰਾਊਨ ਉਹ ਇੱਦਾਂ ਦੇ ਮਾਮਲੇ 'ਚ ਹੁੰਦਾ, ਫਿਰ ਅਗਲਾ ਮਾਫ਼ੀ ਮੰਗ ਲੈਂਦਾ ਵੀ ਠੀਕ ਹੈ ਜੀ ਰਿਟਰਨ ਅਪੋਲਜੀ ਕਰ ਦਿੰਦੇ ਹਾਂ, ਸਾਡੀ ਉਸ ਵੇਲੇ ਰਿਪੋਰਟਿੰਗ ਗੱਲ ਸੀ। ਪਰ ਜਿਹੜੀ ਬਲਵਿੰਦਰ ਸਾਹਿਬ ਤੁਸੀਂ ਗੱਲ ਪੁਆਇੰਟ ਆਊਟ ਕੀਤੀ ਸੈਂਸੇਸ਼ਨਲਾਈਜ਼, ਉਸ ਵੇਲੇ ਤਾਂ ਮਤਲਬ ਇਹ ਹੁੰਦਾ ਬੜੇ ਮੀਡੀਆ ਅਦਾਰਿਆਂ ਨੂੰ ਲੈ ਆਓ ਜੀ ਕੋਈ ਐਸੀ ਜੀ ਖਬਰ, ਫਟਾਫਟ ਇਹਨੂੰ ਸੈਂਸੇਸ਼ਨਲਾਈਜ਼ ਕਰ ਦਿੱਤਾ ਜਾਵੇ, ਉਹ ਬਿਲਕੁਲ ਬਲਵਿੰਦਰ ਸਾਹਿਬ ਤੁਸੀਂ ਠੀਕ ਪਕੜਿਆ। ਪਰ ਮੈਂ ਹੈਰਾਨ ਹਾਂ, ਅਸੀਂ ਗੱਲ ਕਰਦੇ ਹਾਂ ਵੀ ਉੱਥੇ ਜੀ ਇੰਡੀਆ ਦੇ ਵਿੱਚ ਮੀਡੀਆ ਇੱਦਾਂ, ਉੱਥੇ ਇੱਥੇ ਕੀ ਕਰਦੇ ਲੋਕ, ਇਹਨੂੰ ਸੈਂਸੇਸ਼ਨਲਾਈਜ਼ ਕਰ ਦਿਓ ਜੀ ਫਟਾਫਟ, ਜਲਦੀ ਤੋਂ ਜਲਦੀ ਇਹਨੂੰ ਐਸੀ ਖਬਰ ਬਸ ਲਿਆ ਕੇ ਉਹਨਾਂ ਨੇ ਪੇਸ਼ ਕਰ ਦੇਣੀ ਹੈ ਵੀ ਪਤਾ ਨਹੀਂ ਕੀ ਅਸੀਂ ਪਕੜ ਲਿਆ ਹੈਗਾ। ਅਤੇ ਇਹਦੇ ਨਾਲ ਬੜੀ ਕ੍ਰੈਡੀਬਿਲਟੀ ਬਹੁਤ ਖਰਾਬ ਹੋਈ ਹੈ, ਸਾਰੇ ਮੀਡੀਆ 'ਚ ਗੱਲ ਹੋ ਰਹੀ ਹੈ। ਅੱਜ ਤੁਸੀਂ ਟੋਰੋਂਟੋ ਸਨ ਦੇ ਵਿੱਚ ਆਰਟੀਕਲ ਪੜ੍ਹੋ, ਲਿਲੀ ਟੌਮਸ ਉਹਦਾ, ਲਿਲੀ ਦਾ ਬੜਾ ਉਹਨੇ ਕਿਹਾ ਵੀ ਕ੍ਰੈਡੀਬਿਲਟੀ ਬੜੀ ਇਹਨਾਂ ਦੀ, ਉਹਦਾ ਤਾਂ ਜੋ ਕਰੀਅਰ ਹੋਇਆ ਹੀ ਹੋਇਆ, ਪਰ ਇਹਨਾਂ ਦੀ ਆਪਣੀ ਕ੍ਰੈਡੀਬਿਲਟੀ ਕਿੱਡੀ ਖਰਾਬ ਹੋਈ ਉਹਦੇ ਨਾਲ। ਹਾਂਜੀ ਅੰਮ੍ਰਿਤਪਾਲ ਜੀ ਤੁਸੀਂ ਆਉਂਦੇ ਹੋ ਨੈਕਸਟ ਕਾਲ।
ਉਹਨਾਂ ਦੀ ਤਰੱਕੀ ਹੋਈ ਆ ਤੇ ਉਹਦੇ ਵਿੱਚ ਕੋਈ ਜਾਂਚ ਨੀ ਹੋਈ ਕਿ ਇਹ ਸਭ ਕੁਛ ਇਹਨਾਂ ਦਾ ਸਹੀ ਆ ਜੀ ਜੋ ਭ੍ਰਿਸ਼ਟਾਚਾਰ ਕਰਦੇ ਉਹ ਜਿਵੇਂ ਕਾਂਗਰਸ ਹੋ ਗਈ ਜਾਂ ਸ਼ਿਵ ਸੈਨਾ ਹੋ ਗਈ ਜਾਂ ਆਮ ਪਾਰਟੀ ਹੋ ਗਈ ਚਲੋ ਉਹਨਾਂ ਨੇ ਕੀਤਾ ਹੋਊਗਾ ਪਰ ਇਹਨਾਂ ਦਾ ਵੀ ਕੋਈ ਜਾਂਚ ਹੋਣੀ ਚਾਹੀਦੀ ਅਜੇ ਕਿ ਨਹੀਂ ਹੋਣੀ ਚਾਹੀਦੀ
ਨਹੀਂ ਪਹਿਲਾਂ ਤਾਂ ਜੀ ਦੇਖੋ ਆਮ ਆਦਮੀ ਪਾਰਟੀ ਦਾ ਅਜੇ ਕੋਈ ਭ੍ਰਿਸ਼ਟਾਚਾਰ ਸਾਬਿਤ ਹੋਇਆ ਨਹੀਂ ਹੈ ਹਜੇ ਤੱਕ ਹੁਣ ਕੱਲ੍ਹ ਨੂੰ ਹੋ ਜਾਂਦਾ ਤਾਂ ਅਸੀਂ ਵੀ ਫਿਰ ਹੈਡਲਾਈਨ ਉਹੀ ਲਗਾਵਾਂਗੇ ਜੇ ਕੱਲ੍ਹ ਨੂੰ ਹੋ ਜਾਂਦਾ ਤਾਂ ਕੱਲ੍ਹ ਦੀ ਗੱਲ ਹੈ ਹਜੇ ਤੱਕ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਕਹਿ ਦਿਓ ਵੀ ਕੇਜਰੀਵਾਲ ਸਾਹਿਬ ਜਾਂ ਮਨੀਸ਼ ਸਿਸੋਦੀਆ ਦਾ ਕੋਈ ਭ੍ਰਿਸ਼ਟਾਚਾਰ ਸਾਬਿਤ ਹੋ ਗਿਆ ਹਜੇ ਤੱਕ ਨਹੀਂ ਹੋਇਆ ਠੀਕ ਹੈ ਦੈਟਸ ਪੁਆਇੰਟ ਨੰਬਰ 1 ਸੈਕਿੰਡ ਕੀ ਹੈ ਕਿ ਅਦਾਨੀ ਹੋਣਾ ਦੇ ਨਾਲ ਬਿਲਕੁਲ ਜਾਂਚ ਹੋ ਸਕਦੀ ਹੈ ਉਹ ਵੀ ਕਿਆ ਅਦਾਨੀ ਹੋਣਾ ਦੇ ਨਾਲ ਕੀ ਇਹਨਾਂ ਦੀ ਕੀ ਸਾਂਠ ਗਾਂਠ ਹੈ ਜਾਂ ਕੀ ਹੋਈ ਹੈ ਗੱਲਬਾਤ ਉਹ ਬਿਲਕੁਲ ਉਹਦੀ ਜਾਂਚ ਮੈਂ ਸਮਝਦਾ ਕਿ ਹੋਣੀ ਚਾਹੀਦੀ ਹੈ ਕਿ ਉੱਧਰ ਕੋ ਉਹਨਾਂ ਨੂੰ ਫਾਇਦਾ ਪਹੁੰਚਾਇਆ ਨਹੀਂ ਪਹੁੰਚਾਇਆ ਬਾਕੀ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਬੀਜੇਪੀ ਵੱਲੋਂ ਇਹ ਕੋਸ਼ਿਸ਼ ਤਾਂ ਜ਼ਰੂਰ ਹੁੰਦੀ ਆ ਬੀਜੇਪੀ ਵੱਲੋਂ ਕਿ ਦੂਜੀ ਜਿਹੜੀ ਵਿਰੋਧੀ ਪਾਰਟੀਆਂ ਦੇ ਬੰਦੇ ਅਸੀਂ ਆਪਣੇ ਵੱਲ ਕਿੱਦਾਂ ਲੈ ਕੇ ਆਈਏ ਔਰ ਮੇਰੀ ਇਹ 'ਚ ਆਪਣੀ ਜ਼ਾਤੀ ਰਾਏ ਹੈ ਕਿ ਬੀਜੇਪੀ ਨੂੰ ਇਹ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਵੇਲੇ ਦੇਖੋ ਕੋਈ ਵੀ ਦੇਸ਼ ਦੇ ਵਿੱਚ ਤਿੰਨ ਸਟਰੋਂਗ ਪਾਰਟੀਜ਼ ਹੋਣਾ ਬੜਾ ਜ਼ਰੂਰੀ ਹੈ ਉਹ ਕਿਸੇ ਵੀ ਕੰਟਰੀ ਦੇ ਹਿੱਤ ਵਿੱਚ ਰਹਿੰਦਾ ਬੀਜੇਪੀ ਇਜ਼ ਵੈਰੀ ਸਟਰੋਂਗ ਰਾਈਟ ਨਾਓ ਸੋ ਬੀਜੇਪੀ ਨੂੰ ਐਸਾ ਕਰਨ ਦੀ ਜ਼ਰੂਰਤ ਨਹੀਂ ਹੈ 2024 ਦੇ ਵਿੱਚ ਮੈਂ ਤੇ ਜਿੱਥੇ ਆਮ ਆਦਮੀ ਪਾਰਟੀ ਗਲਤ ਹੈ ਮੈਂ ਉੱਥੇ ਉਹਨਾਂ ਨੂੰ ਵੀ ਗਲਤ ਕਹਿੰਦਾ ਇਸ ਵੇਲੇ ਬੀਜੇਪੀ ਇੰਨੀ ਸਟਰੋਂਗ ਹੈ 2024 'ਚ ਮੈਨੂੰ ਲੱਗਦਾ ਹੀ ਨਹੀਂ ਹੈ ਕਿ ਜੀ ਉਹਨਾਂ ਨੂੰ ਹਰਾਉਣਾ ਬਹੁਤ ਮੁਸ਼ਕਿਲ ਹੈ ਜੇ ਫਰਜ਼ ਕਰ ਲਓ ਕਿ 10% ਚਾਂਸ ਲੈ ਲਓ 90% ਤੇ ਉਹਨਾਂ ਨੇ ਦੁਬਾਰਾ ਸਰਕਾਰ ਬਣਾ ਜਾਣੀ ਹੈ ਜੇ 10% ਸਰਕਾਰ ਬਣਾ ਵੀ ਗਏ ਜਿੱਦਾਂ ਨਿਤੀਸ਼ ਕੁਮਾਰ ਜੀ ਆ ਪਿਛਲੇ 2-4 ਦਿਨ ਤੋਂ ਖੁਦ ਨੂੰ ਫਿਰ ਦੁਬਾਰਾ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਪ੍ਰੋਜੈਕਟ ਕਰ ਰਹੇ ਨੇ ਤੇ ਉੱਥੇ ਇਹਨਾਂ ਨੇ ਆਪਸ 'ਚ ਹੀ ਲੜਾਈ ਕਰਕੇ 1-2 ਸਾਲ 'ਚ ਸਰਕਾਰ ਗਿਰ ਜਾਣੀ ਹੈ ਜੇ ਓਪੋਜੀਸ਼ਨ ਨੇ ਬਣਾ ਵੀ ਲਈ 1 ਮਿੰਟ ਲਈ ਚਲੋ ਮੰਨ ਲਿਆ ਕਿ ਵੇਵ ਆ ਗਈ ਵੱਡੀ ਓਪੋਜੀਸ਼ਨ ਨੇ ਬਣਾ ਲਈ ਉੱਥੇ ਨਿਤੀਸ਼ ਕੁਮਾਰ ਸਾਹਿਬ ਦਾ ਸੁਪਨਾ ਤੇ 2010-12 ਤੋਂ ਚੱਲਿਆ ਆ ਰਿਹਾ 2010-12 ਤੋਂ ਉਹਨਾਂ ਦਾ ਸੁਪਨਾ ਚੱਲਿਆ ਆ ਰਿਹਾ ਕਿ ਜੀ ਮੈਂ ਪ੍ਰਧਾਨ ਮੰਤਰੀ ਬਣਨਾ ਹੈ ਮਮਤਾ ਬੈਨਰਜੀ ਜੀ ਤੁਹਾਨੂੰ ਯਾਦ ਹੋਏ ਕਿ ਉਹਨਾਂ ਦਾ ਵੀ ਸੁਪਨਾ ਇਹੀ ਹੈ ਅਖਿਲੇਸ਼ ਯਾਦਵ ਦਾ ਵੀ ਸੁਪਨਾ ਇਹੀ ਹੈ ਤੇ ਇੱਧਰ ਇਹ ਕਹਿੰਦੇ ਰਾਘਵ ਚੱਡਾ ਸਾਹਿਬ ਔਰ ਇਹ ਕਹਿ ਰਹੇ ਜੀ ਕੇਜਰੀਵਾਲ ਸਾਹਿਬ ਬਸ ਹੁਣ ਅਸੀਂ ਇਹ ਤਾਂ ਕਾਂਗਰਸ ਨੂੰ ਵੀ ਪਿੱਛੇ ਛੱਡ ਕੇ ਬੈਠੇ ਹੋਏ ਨੇ ਤੇ ਕਾਂਗਰਸ ਦੇ ਬੜੇ ਦਿੱਗਜ ਕਹਿੰਦੇ ਆ ਕਿ ਕਾਂਗਰਸ ਤੋਂ ਬਿਨਾਂ ਸਰਕਾਰ ਬਣ ਨਹੀਂ ਸਕਦੀ ਸਾਡਾ ਚੀਫ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਸੋ ਓਪੋਜੀਸ਼ਨ ਵੀ ਉੱਧਰ ਯੂਨਾਈਟਿਡ ਨਹੀਂ ਹੈ ਉਹ ਵੀ ਚਾਹੁੰਦੇ ਨੇ ਕਿ ਸਾਰੇ ਸਾਡਾ ਪ੍ਰਧਾਨ ਮੰਤਰੀ ਬਣੇ ਸੋ ਬੀਜੇਪੀ ਨੂੰ ਚਾਹੀਦਾ ਹੈ ਕਿ ਆਪਣਾ ਇੰਨੀਆਂ ਸਟਰੋਂਗ ਔਰ ਇੰਨਾ ਵਧੀਆ ਕੰਮ ਕਰਨ ਦੇਸ਼ ਵਾਸਤੇ ਕਿਉਂਕਿ ਪਾਰਟੀ ਬਹੁਤ ਸਟਰੋਂਗ ਉਹਨਾਂ ਨੂੰ 2024 ਦੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਦਾ ਫੋਕਸ ਸਾਰਾ ਦਾ ਸਾਰਾ ਇਸ ਕੰਮ ਤੇ ਹੋਣਾ ਚਾਹੀਦਾ ਹੈ ਕਿ ਇੰਡੀਆ ਇਸ ਵੇਲੇ ਵਨ ਆਫ ਦਾ ਲਾਰਜੈਸਟ ਜਾਂ ਫਾਸਟੈਸਟ ਗਰੋਇੰਗ ਇਕੋਨਮੀ ਹੈਗਾ ਇੰਡੀਆ ਦੀ ਸੋ ਜਿੰਨੀ ਫਾਸਟੈਸਟ ਗਰੋਇੰਗ ਇਕੋਨਮੀ ਹੈ ਉਹਨੂੰ ਹੋਰ ਬਿਹਤਰ ਕਿੱਦਾਂ ਬਣਾਇਆ ਜਾਵੇ ਇੰਨੇ ਚੰਗੇ ਕੰਮ ਉਹ ਕਰ ਉਹਨਾਂ ਕੋਲ ਟਾਈਮ ਉਹਨਾਂ ਦੀ ਤਰਫ ਹੈ ਕਿਉਂਕਿ ਇਹ ਦੇਖੋ ਆਮ ਆਦਮੀ ਪਾਰਟੀ ਜਿੰਨੀ ਮਰਜ਼ੀ ਗੱਲਾਂ ਕਰੀ ਜਾਣ ਮੈਂ ਤਾਂ ਜਿੱਥੇ ਇਹ ਗਲਤ ਹੈ ਸਾਫ਼ ਕਹਿੰਦਾ ਵੀ ਤੁਹਾਡੇ ਕੋਲ ਤਾਂ ਇੱਕ ਸੀਟ ਨਹੀਂ ਹੈਗੀ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਸੰਗਰੂਰ ਤੁਹਾਡੇ ਘਰ 'ਚ ਆ ਕੇ ਤੁਹਾਨੂੰ ਸਿਮਰਜੀਤ ਮਾਨ ਸਾਹਿਬ ਜਿਨ੍ਹਾਂ ਨੇ ਕਦੇ MLA ਦੀ ਸੀਟ ਨਹੀਂ ਜਿੱਤੀ ਤੁਹਾਡੀ ਤਾਂ ਐਡੀ ਬੁਰੀ ਹਾਲਤ ਕੀਤੀ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਵੀ ਤੁਹਾਡੇ ਘਰ ਦੇ ਜਾ ਕੇ ਤੁਹਾਨੂੰ ਆ ਗਏ ਤੁਹਾਨੂੰ ਤਾਂ ਵੈਸੇ ਨਹੀਂ ਗੱਲ ਨਹੀਂ ਕਰਨੀ ਚਾਹੀਦੀ ਤੁਹਾਨੂੰ ਤੁਸੀਂ ਤਾਂ ਚੁੱਪ ਕਰਕੇ ਸਿਰ ਸੁੱਟ ਕੇ ਕੰਮ ਕਰੋ ਥੱਲੇ ਤੁਸੀਂ ਦੋਨੋਂ ਪਾਰਟੀਆਂ ਲਈ ਮੇਰੀ ਤਾਂ ਦੋਨੋਂ ਪਾਰਟੀਆਂ ਲਈ ਇਹੀ ਸੁਜੈਸ਼ਨ ਹੈ ਕਿ ਨਾ ਨਾ ਤਾਂ ਇਹਨਾਂ ਦੀ ਬਹੁਤੀ ਕੋਈ ਗੱਲ ਕਰਨੀ ਚਾਹੀਦੀ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਪੰਜਾਬ ਕ੍ਰਾਈਸਿਸ 'ਚ ਹੈ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਅਜੇ ਤਾਂ ਤੁਹਾਨੂੰ 5 ਸਾਲ ਬਾਅਦ ਤੁਹਾਡੇ ਘਰ ਦੇ ਵਿੱਚ ਲੋਕਾਂ ਨੇ ਤੁਹਾਨੂੰ ਹਰਾਤਾ ਮਾਨ ਸਾਹਿਬ ਤੁਹਾਨੂੰ ਤਾਂ ਆਵਾਜ਼ ਨਹੀਂ ਕੱਢਣੀ ਚਾਹੀਦੀ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਤੁਹਾਡੇ ਘਰ ਦੇ ਵਿੱਚ ਲੋਕਾਂ ਨੇ ਤੁਹਾਨੂੰ ਹਰਾਤਾ ਇੱਕ ਸੀਟ ਨਹੀਂ ਤੁਹਾਡੇ ਕੋਲ ਰਹਿ ਗਈ ਇਸ ਵੇਲੇ ਤੁਸੀਂ ਕਿੱਥੋਂ 2024 'ਚ ਸਰਕਾਰ ਐਵੇਂ ਗੱਲਾਂ ਮਾਰੀ ਜਾ ਰਹੇ ਇਟਸ ਆਮ ਆਦਮੀ ਪਾਰਟੀ ਵਰਸਿਸ ਬੀਜੇਪੀ ਤੁਹਾਡੀਆਂ 5 ਦਿੱਲੀ 'ਚ ਤੁਸੀਂ ਇੱਕ ਸੀਟ ਨਹੀਂ ਜਿੱਤੀ ਕਦੇ ਕਦੇ ਜਿੱਤੀ ਤੁਸੀਂ ਇੱਕ ਸੀਟ ਸਰ ਤੁਸੀਂ ਵੀ ਆਰਾਮ ਦੇ ਨਾਲ ਪੰਜਾਬ ਦੇ ਵਿੱਚ ਪਰਮਾਤਮਾ ਨੇ ਤੁਹਾਨੂੰ ਬੜਾ ਬਲੈਸ ਕੀਤਾ ਹੈ ਦਿੱਲੀ ਪੰਜਾਬ ਤੁਹਾਡੇ ਕੋਲ ਹੈ ਔਰ ਪੰਜਾਬ ਦੇ ਖਾਸ ਕਰ ਬਹੁਤ ਵਧੀਆ ਲੋਕਾਂ ਨੇ ਤੁਹਾਨੂੰ ਬੜਾ ਪਿਆਰ ਦਿੱਤਾ ਹੈ ਆਰਾਮ ਦੇ ਨਾਲ ਬਹੁਤਾ ਉਹਦੀ ਚਨਾਓ ਤਾਂ ਐਸ਼ ਨਾਓ ਠੰਡੇ ਠੰਡੇ ਹੋ ਕੇ 5 ਸਾਲ ਕੰਮ ਕਰੋ ਅਜੇ ਲੋਕਾਂ ਲਈ ਔਰ ਤਾਂ ਕਿ ਤੁਹਾਡੀ ਉੱਥੇ ਜਗ੍ਹਾ ਪੱਕੀ ਹੋ ਜਾਏ ਕਿ ਦੁਬਾਰਾ ਤੁਹਾਨੂੰ ਲੋਕ ਕਹਿਣਗੇ ਵਾਕਈ ਬਈ ਪੰਜਾਬ 'ਚ ਕ੍ਰਾਈਸਿਸ 'ਚੋਂ ਬਾਹਰ ਕੱਢ ਦਿੱਤਾ ਹੈ ਅਗਲੇ 5 ਸਾਲ ਜਿਹੜੇ ਉਹਨਾਂ ਨੂੰ ਮਿਲਣਗੇ ਉਹਦੇ ਵਿੱਚ ਫਿਰ ਹੌਲੀ ਹੌਲੀ ਹੋਰ ਤਰੱਕੀ ਕਰਨਗੇ ਸੋ ਇਹਨਾਂ ਨੂੰ ਉਹਦੇ 'ਤੇ ਫੋਕਸ ਕਰਨਾ ਚਾਹੀਦਾ ਠੀਕ ਹੈ ਔਰ ਬੀਜੇਪੀ ਨੂੰ ਬੜਾ ਵਧੀਆ ਮੌਕਾ ਹੈ ਇਹਨਾਂ ਨੂੰ ਆਪਣੀ ਪੋਜੀਸ਼ਨ ਕੰਸੋਲੀਡੇਟ ਕਰਨ ਦਾ ਹਜੇ ਇਹਨਾਂ ਦਾ ਕੋਈ ਵਿਰੋਧੀ ਕੋਈ ਸਟਰੋਂਗ ਨਹੀਂ ਹੈ ਨੈਸ਼ਨਲ ਲੈਵਲ 'ਤੇ ਨਾ ਆਮ ਆਦਮੀ ਪਾਰਟੀ ਤਾਂ ਬਿਲਕੁਲ ਇਹ ਤਾਂ ਜ਼ੀਰੋ ਹੈ ਤਾਂ ਹਜੇ 10-12 ਸਾਲ ਲੱਗ ਜਾਣੇ ਇਹਨਾਂ ਨੂੰ ਕੋਈ ਆਪਣਾ ਨਾਮ ਬਣਾਉਂਦੇ ਹੋਏ ਅਤੇ ਨਾ ਹਜੇ ਕਾਂਗਰਸ ਜਾਂ ਕੋਈ ਓਪੋਜੀਸ਼ਨ ਵੀ ਨਜ਼ਰ ਨਹੀਂ ਆ ਰਹੀ ਉਹਨਾਂ ਨੂੰ ਇੰਨਾ ਵਧੀਆ ਕੰਮ ਕਰਨਾ ਚਾਹੀਦਾ ਦੇਸ਼ ਵਾਸਤੇ ਕਿ ਉਹਨਾਂ ਦੀ ਜਗ੍ਹਾ ਆਉਣ ਵਾਲੇ ਸਮੇਂ 10-15-20 ਸਾਲ ਲਈ ਪੱਕੀ ਹੋ ਸਕੇ ਸੋ ਉਹਦੇ 'ਤੇ ਫੋਕਸ ਕਰਨਾ ਚਾਹੀਦਾ ਇਹ ਦੋਨੋਂ ਪਾਰਟੀਜ਼ ਨੂੰ ਔਰ ਬਹੁਤ ਵਧੀਆ ਮੌਕਾ ਇਹਨਾਂ ਦੋਨੋਂ ਰਾਜਾ ਹਰੀਚੰਦਰ ਦੇ ਪੁੱਤ ਨਹੀਂ ਹੈਗੇ, ਹੋਰ ਵੀ ਬਥੇਰੇ ਉੱਥੇ ਇਮਾਨਦਾਰ ਔਰ ਕੰਪੀਟੈਂਟ ਲੋਕ ਨੇ। ਸਿਮਿਲਰਲੀ ਨੈਸ਼ਨਲ ਲੈਵਲ ਦੇ ਉੱਤੇ ਜੇ ਕਹੋ ਜੀ ਬੀਜੇਪੀ ਕੋਲ ਮੋਨੋਪਲੀ ਆਈ ਜਾਂ ਮੋਦੀ ਸਾਹਿਬ ਹੀ ਸਭ ਠੀਕ ਕਰ ਸਕਦੇ, ਨਹੀਂ, ਬੀਜੇਪੀ ਇਜ਼ ਡੂਇੰਗ ਫਾਈਨ, ਬਟ ਦੋ ਹੋਰ ਕੋਈ ਵੀ ਹੋ ਸਕਦਾ। ਮੈਂ ਨਹੀਂ ਕਹਿੰਦਾ ਕਾਂਗਰਸ ਹੋਵੇ ਜਾਂ ਨਿਤੀਸ਼ ਕੁਮਾਰ ਜੀ ਹੋਣ ਜਾਂ ਆਪਣੇ ਆਮ ਆਦਮੀ ਪਾਰਟੀ ਹੋਵੇ, ਦੋ ਕੋਈ ਵੀ ਸਟਰੋਂਗ ਪਾਰਟੀਜ਼ ਜਿਹੜੀਆਂ ਕਿ ਵਧੀਆ ਸਟਰੋਂਗ ਓਪੋਜੀਸ਼ਨ ਹੋਏ ਔਰ ਕੱਲ੍ਹ ਉਹ ਪਾਵਰ ਦੇ ਵੀ ਦਾਅਵੇਦਾਰ ਹੋਣ, ਉਹ ਬਿਲਕੁਲ ਹੋਣੀਆਂ ਚਾਹੀਦੀਆਂ ਨੇ। ਇਹਦੇ ਨਾਲ ਇੰਡੀਆ ਦੀ ਤਰੱਕੀ ਰਹੇਗੀ, ਇੰਡੀਆ ਦੀ ਡੈਮੋਕ੍ਰੇਸੀ ਵਧੀਆ ਰਹੇਗੀ, ਔਰ ਯੂ ਵਿਲ ਕੀਪ ਆਲ ਦਾ ਪਾਰਟੀਜ਼ ਔਨ ਟੋਸ ਕਿ ਭਾਈ ਸਾਹਿਬ ਜੇ ਤੁਸੀਂ ਵਧੀਆ ਕੰਮ ਨਹੀਂ ਕਰਦੇ ਹੋ ਤਾਂ ਫਿਰ ਲੋਕਾਂ ਨੇ ਇਹਨਾਂ ਨੂੰ ਵੋਟ ਕਰ ਦੇਣੀ ਹੈ। ਸੋ ਇਹ ਹੋਣਾ ਚਾਹੀਦਾ। ਹਾਂਜੀ ਗੁੱਡੀ ਢਿੱਲੋਂ ਸਾਹਿਬ, ਮਾਮੂ ਜੀ ਕੀ ਹਾਲ ਹੈ, ਠੀਕ ਹੈ?
ਇਹਦੇ ਚ ਦੋਨੇ ਕਾਣੇ ਸਮਝਣੇ ਚਾਹੀਦੇ ਲੋਕਾਂ ਨੂੰ, ਕਦੇ ਵੀ ਕਿਸੇ ਨੂੰ ਦੁੱਧ ਧੋਤਾ ਨੀ ਬਣਾ ਲੈਣਾ ਚਾਹੀਦਾ, ਕਿਉਂਕਿ ਜੇ ਲੋਕਾਂ ਦੇ ਵਿੱਚ ਜਾਂ ਕੋਰਟਾਂ ਦੇ ਵਿੱਚ ਕੋਈ ਫੈਸਲਾ ਜਦੋਂ ਕੇਸ ਆ ਜਾਂਦਾ ਉਦੋਂ ਬਾਅਦ ਉਹਨੂੰ ਪਿੱਛੇ ਲਿਆ ਜਾਂਦਾ ਤਾਂ ਉਹਦਾ ਰੀਜ਼ਨ ਇੱਕੋ ਹੀ ਸਮਝਣਾ ਚਾਹੀਦਾ, ਸਾਡੇ ਲੋਕਾਂ ਨੂੰ ਕਦੇ ਵੀ ਇਹਨਾਂ ਲੋਕਾਂ ਨੂੰ ਮਾਫ਼ ਨੀ ਕਰਨਾ ਚਾਹੀਦਾ। ਬੇਸ਼ੱਕ ਕੁਛ ਵੀ ਹੋ ਜੇ, ਕਿਉਂਕਿ ਦੁਨੀਆਂ ਬੜੀ ਵੱਡੀ ਬੈਠੀ ਆ, ਹੋਰ ਬੜੇ ਲੀਡਰ ਬੈਠੇ ਆ, ਤੁਸੀਂ ਹੋਰ ਚੂਜ਼ ਕਰ ਲਓ, ਤੁਸੀਂ ਕਿਉਂ ਇਸ ਚੀਜ਼ ਦੇ ਲਈ ਮਜਬੂਰ ਹੋ ਰਹੇ ਹੋ ਵੀ ਤੁਸੀਂ ਵਾਰ ਵਾਰ ਉਹਨਾਂ ਲੋਕਾਂ ਨੂੰ ਚੁਣ ਰਹੇ ਹੋ ਜਿਹਦਾ ਦੁਨੀਆਂ ਦੇ ਉੱਤੇ ਬਿਲਕੁਲ ਖੁੱਲੀ ਕਿਤਾਬ ਵਾਂਗ ਮੈਸੇਜ ਆ। ਔਰ ਜੇ ਜ਼ਿਆਦਾ ਕਰਨਾ, ਮੈਨੂੰ ਲੱਗਦਾ ਜਤਵੀਰ ਜੀ ਤੇ ਕਾਂਸੇ ਵਾਲੀ ਗੱਲ ਆ ਥੋੜੀ ਜਿਹੀ ਲਾਈਟ ਮੋਡ ਦੇ ਵਿੱਚ, ਈਡੀਆਰ ਸੀਬੀਆਈ ਨੂੰ ਸਾਨੂੰ ਇੱਥੇ ਵੀ ਬਣਾਉਣਾ ਪੈਣਾ ਜਾਂ ਸੱਦਣਾ ਪੈਣਾ, ਕਿਉਂਕਿ ਇਹ ਲੋਕ ਇੱਥੇ ਵੀ ਮਾਹੌਲ ਉਹੋ ਜਿਹਾ ਕ੍ਰੀਏਟ ਹੁੰਦਾ ਜਾਂਦਾ, ਮੇਰੇ ਖਿਆਲ ਇਹ ਜਲਦੀ ਕਰ ਲੈਣਾ ਚਾਹੀਦਾ ਸਾਨੂੰ। ਦੂਜੀ ਗੱਲ ਤੁਸੀਂ ਕਹਿੰਦੇ ਹੋ ਵੀ ਮੀਡੀਆ ਇੰਡੋਰਸ ਕਰ ਦਿੰਦਾ ਕਿਸੇ ਨੂੰ, ਸਰ ਜੀ ਜੇ ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਣਾ, ਬਹੁਤਾ ਜ਼ਿਆਦਾ ਮੀਡੀਆ ਜਿਹੜਾ ਸਾਰਾ ਨੀ, ਬਹੁਤਾ ਜ਼ਿਆਦਾ ਮੀਡੀਆ ਜੇ ਬਕਾਊ ਨਾ ਹੁੰਦਾ ਤਾਂ ਸ਼ਾਇਦ ਕੋਈ ਨਾ ਕੋਈ ਮੁਲਕ ਪਬਲਿਕ ਦੇ ਪੱਖੋਂ ਤਰੱਕੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਕਰ ਜਾਂਦਾ, ਕਿਉਂਕਿ ਇਹ ਨਾ ਤਰੱਕੀ ਕਰਨ ਦਾ ਕਾਰਨ ਇੱਕ ਹੈ ਕਿ ਮੀਡੀਆ ਨੇ ਵੀ ਚੌਥਾ ਸਾਹਮਣ ਦਾ ਕਦੇ ਬਹੁਤਾ ਫਰਜ਼ ਨਿਭਾਇਆ ਨੀ, ਇਸੇ ਕਰਕੇ ਅਸੀਂ ਲੋਕ ਆਮ ਲੋਕ ਭਾਵੇਂ ਕਿਤੇ ਵੀ ਚੱਲੇ ਹੋ, ਜਿਹੜੇ ਛੋਟੇ ਮੁਲਕ ਕਈਆਂ ਨੇ ਬਹੁਤ ਜ਼ਿਆਦਾ ਤਰੱਕੀ ਕਰੀ ਹੈ, ਜਿਹੜੇ ਅੱਜ ਇੱਕ ਨੰਬਰ 'ਚ ਨੇ ਉੱਥੇ ਬਿਲਕੁਲ ਇਸ ਚੀਜ਼ ਦਾ ਫਰਜ਼ ਨਿਭਾਇਆ ਹੋਏਗਾ, ਕਿਉਂਕਿ ਇਹ ਚੀਜ਼ ਸਾਨੂੰ ਵਿਚਾਰ ਲੈਣੀ ਚਾਹੀਦੀ ਆ। ਕਿਉਂਕਿ ਮੈਂ ਇਸ ਕਰਕੇ ਵਾਰ ਵਾਰ ਕਹਿੰਦਾ, ਅਸੀਂ ਹਮੇਸ਼ਾ ਕਹਿੰਦੇ ਚੌਥਾ ਸਾਹਮਣਾ ਜਦੋਂ ਮੀਡੀਆ ਵਾਲਾ ਬੋਲਦਾ ਜੀ ਤੁਸੀਂ ਉਹਨੂੰ ਸਵਾਲ ਨੀ ਕਰਦਾ ਤੇ ਤੁਸੀਂ ਉਹਦੇ ਆਰੋਪ ਨੀ ਲਾ ਸਕਦੇ, ਕਿਉਂਕਿ ਉਹ ਵੀ ਡਿਕਟੇਟਰ ਦੇ ਟਾਈਪ ਕੰਮ ਕਰਦੇ ਆ, ਜਿੱਥੇ ਸਾਨੂੰ ਇਹ ਡਰ ਦਾ ਜਾਂ ਸੰਤਾਪ ਭੋਗਣਾ ਪੈਂਦਾ ਆਮ ਲੋਕਾਂ ਨੂੰ। ਅਸੀਂ ਮੈਂ ਪਰ ਅਸੀਂ ਜੇ ਸਾਨੂੰ ਅੱਜ ਆਮ ਆਦਮੀ ਪਾਰਟੀ ਨੇ ਇੰਨੀ ਜੁੱਤ ਦਿੱਤੀ ਆ ਸਿਖਾਇਆ, ਤਾਂ ਮੈਂ ਬਿਲਕੁਲ ਕਹਿ ਦਿੰਦਾ ਜਿੱਥੇ ਸਰਕਾਰਾਂ ਜ਼ਿੰਮੇਵਾਰ ਆ ਉੱਥੇ ਸਾਡਾ ਮੀਡੀਆ ਵੀ ਓਨਾ ਹੀ ਭਾਗੀਦਾਰ ਆ, ਜ਼ਿੰਮੇਵਾਰ ਆ, ਇਹਨਾਂ ਨੇ ਵੀ ਹਮੇਸ਼ਾ ਮਲਾਈਆਂ ਖਾਧੀਆਂ ਨੇ, ਜਿਹੜਾ ਵੀ
ਹਾਂਜੀ ਗੁੱਡੂ ਜੀ ਤੁਹਾਡਾ ਬਿਲਕੁਲ ਸਹੀ ਹੈ ਜੀ, ਮੀਡੀਆ ਨੇ ਵੀ ਮਲਾਈਆਂ ਖਾਧੀਆਂ ਨੇ, ਇਹਦੇ ਤੁਹਾਡਾ ਪੁਆਇੰਟ ਬਹੁਤ ਵਧੀਆ ਹੈ, ਪਰ ਮੈਂ ਚਾਹਾਂਗਾ ਤੁਸੀਂ ਜਦ ਅੱਜ ਖੁੱਲ੍ਹ ਕੇ, ਤੁਸੀਂ ਆਮ ਆਦਮੀ ਪਾਰਟੀ ਦੇ ਬੜੇ ਸਟਰੋਂਗ ਸਪੋਰਟਰ ਰਹੇ ਹੋ, ਔਰ ਮੈਂ ਦੇਖ ਰਿਹਾ ਬਹੁਤ ਲੰਬੇ ਸਮੇਂ ਤੋਂ ਤੁਸੀਂ ਆਮ ਆਦਮੀ ਪਾਰਟੀ ਨੂੰ ਇੰਨਾ ਵਧੀਆ ਸਪੋਰਟ ਕੀਤਾ, ਮੈਂ ਤੁਹਾਨੂੰ ਇੱਕ ਸਵਾਲ ਜ਼ਰੂਰ ਪੁੱਛਣਾ ਚਾਹਾਂਗਾ, ਔਰ ਜ਼ਰੂਰ ਇੱਥੇ ਤੁਸੀਂ ਦੱਸ ਦੇਣਾ ਕਿ ਜਿਹੜਾ ਤੁਸੀਂ ਕਿਹਾ ਵੀ ਇਹ ਤੁਹਾਡਾ ਗੱਲ ਸਹੀ ਆ ਵੀ ਮੀਡੀਆ ਨੇ ਚੌਥੇ ਥੰਮ ਦਾ ਰੋਲ ਜਾਂ ਫੋਰਥ ਪਿਲਰ ਆਫ ਡੈਮੋਕ੍ਰੇਸੀ ਪ੍ਰੋਪਰਲੀ ਨਹੀਂ ਨਿਭਾਇਆ, ਔਰ ਮੀਡੀਆ ਨੇ ਵੀ ਮਲਾਈਆਂ ਖਾਧੀਆਂ ਨੇ, ਮੀਡੀਆ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਕਰ ਜਾਂਦਾ ਹੈ। ਸੋ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੁੰਦਾ ਕਿ ਤੁਸੀਂ ਜ਼ਰੂਰ ਵਾਈ ਮੀਡੀਆ ਦੇ ਕਿਸੇ ਬੰਦੇ ਦਾ ਨਾਮ ਲੈ ਲਓ ਕਿ ਅਸੀਂ ਕੋਈ ਟਰੂਡੋ ਸਾਹਿਬ ਤੋਂ ਕੋਈ ਅਹੁਦਾ ਲੈ ਲਿਆ, ਅਸੀਂ ਕੋਈ ਕੋਈ ਅਸੀਂ ਕੋਈ ਸਰਕਾਰੀ ਅਹੁਦਾ ਤਾਂ ਨਹੀਂ ਲਿਆ, ਜਾਂ ਅਸੀਂ ਕਿਸੇ ਨੂੰ ਕਦੇ ਕੋਈ ਇੰਡੋਰਸ ਤਾਂ ਨਹੀਂ ਕੀਤਾ ਵੀ ਲਿਬਰਲ ਨੂੰ ਪਾ ਦਿਓ ਜਾਂ ਨਹੀਂ ਪਾ ਦਿਓ, ਜਾਂ ਮੈਂ ਕਦੇ ਇੱਦਾਂ ਤਾਂ ਨਹੀਂ ਖੜਾ ਹੋ ਗਿਆ ਉੱਠ ਕੇ ਵੀ ਮੈਨੂੰ ਲੋਕ ਇਸ ਵੇਲੇ ਬੜਾ ਕਹਿ ਰਹੇ ਕਿ ਮੈਂ ਕੱਲ੍ਹ ਨੂੰ ਲਿਬਰਲ ਪਾਰਟੀ ਦੀ MP ਦੀ ਇਲੈਕਸ਼ਨ ਲੜ ਰਿਹਾ ਜਾਂ ਕੁਛ ਇਸ ਤਰ੍ਹਾਂ ਕਰ ਰਿਹਾ, ਕੋਈ ਵਾਈ ਮੀਡੀਆ ਦੇ ਉੱਤੇ ਕੋਈ ਐਸੀ ਕੋਈ ਗੱਲਬਾਤ ਹੈ ਤਾਂ ਕਹਿ ਦਿਓ, ਕੋਈ ਮਲਾਈ ਵਗੈਰਾ ਕੋਈ ਖਾਧੀ ਹੈ ਦੱਸ ਦਿਓ।
ਜਤਵੀਰ ਸਾਹਿਬ ਦੇਖੋ, ਮੈਂ ਸ਼ਰੇਆਮ ਕਹਿ ਦਿੰਦਾ ਜਿਹੜੀ ਗੱਲ ਮੈਨੂੰ ਅੱਜ ਤੱਕ ਜ਼ਿੰਦਗੀ, ਦੇਖੋ ਮੈਂ ਸਿਰਫ ਆਪਦੇ ਆਧਾਰ ਤੇ ਕਹਿੰਦਾ, ਮੈਂ ਕਦੀ ਕਿਸੇ ਨੂੰ ਸਟੱਡੀ ਕਰਕੇ ਜਾਂ ਕਿਸੇ ਹੋਰ ਆਧਾਰਾਂ ਨੂੰ ਆਧਾਰ ਬਣਾ ਕੇ ਨਹੀਂ ਕਹਿੰਦਾ, ਜਿੰਨਾ ਕੁ ਪਰਮਾਤਮਾ ਨੇ ਦਿੱਤਾ ਜਦੋਂ ਉਹਦੇ ਵਿਚਰਨ ਲੱਗੇ ਹਾਂ, ਅਸੀਂ ਉਦੋਂ ਵੀ ਰੌਲਾ ਪਾਇਆ ਸੀ ਤੁਹਾਡੀ ਖਾਤਰ, ਬਈ ਸਾਡੇ ਇਹਨਾਂ ਮੀਡੀਆ ਨੂੰ ਕਿਉਂ ਨੀ ਫੰਡ ਦਿੱਤੇ ਜਾਂਦੇ, ਜਦੋਂ ਇਹੋ ਜਿਹਾ ਦੌਰ ਆਇਆ ਸੀ ਕੋਰੋਨਾ ਦਾ, ਮੈਂ ਕਿੰਨੀ ਵਾਰ ਕਿਹਾ, ਮੈਂ ਟਵੀਟ ਵੀ ਕੀਤਾ, ਪਰ ਕੌਣ ਸੁਣਦਾ ਇੱਥੇ, ਕਿਉਂਕਿ ਕੋਈ ਨੀ ਸੁਣਦਾ। ਇਹ ਜੇ ਤੁਸੀਂ ਹੱਕ ਔਰ ਸੱਚ ਦੇ ਉੱਤੇ ਪਹਿਰਾ ਦੇ ਰਹੇ ਹੋ, ਇਹ ਕੁਦਰਤ ਦੀ ਰਹਿਮਤ ਆ, ਕਿਉਂਕਿ ਕੁਦਰਤ ਨੇ ਕਦੇ ਇਹਨਾਂ ਨੂੰ ਭਾਰੂ ਨੀ ਪੈਣ ਦਿੱਤਾ ਨਾ ਪੈਣੇ ਆ। ਜੇ ਅੱਜ ਬਦਲਾਅ ਪੰਜਾਬ ਜਾਂ ਇੰਡੀਆ ਦੇ ਵਿੱਚ ਵੀ ਆਇਆ, ਤਾਂ ਜੇ ਚੌਥਾ ਕੰਮ ਮੈਂ ਜੇ ਅੱਜ ਕਹਿ ਦਵਾਂ, ਜੇ ਸੋਸ਼ਲ ਮੀਡੀਆ ਆਇਆ, ਉਹਦੇ ਵਿੱਚ ਵੀ ਇਹੀ ਕਾਰਨ
ਦੇਖੋ ਕੁਦਰਤ ਨੂੰ ਪਤਾ ਸੀ ਜੇ ਤੁਹਾਡੇ ਵਰਗੇ ਟਾਵੇਂ ਟੱਲੇ ਜੇ ਖੜੇ ਆ ਦੁਨੀਆਦਾਰੀ ਤਾਂ ਚੱਲਦੀ ਆ ਰਹੀ ਯਾਰ, ਚੱਲਦੀ ਜਾਣੀ ਹੈ, ਇਹ ਚੀਜ਼ ਖਤਮ ਨੀ ਹੋ ਸਕਦੀ। ਮੈਂ ਉਹਨਾਂ ਨੂੰ ਸਾਰਿਆਂ ਨੂੰ ਨੀ ਕਹਿੰਦਾ, ਪਰ ਜਦੋਂ ਇਹ ਗੱਲ ਮੈਂ ਅੱਜ ਟੱਲ ਕਹਿ ਦਿੰਦਾ, ਅੱਜ ਆਮ ਆਦਮੀ ਪਾਰਟੀ 'ਚ ਮੈਂ ਕਹਿ ਦਿੰਦਾ, ਚਾਹੇ ਪੰਜਾਬ ਦੇ ਵਿੱਚ ਮੀਡੀਆ, ਉਹ ਵੀ ਜਿਹਨਾਂ ਨੂੰ ਪੈਸੇ ਦਿੰਦੇ ਆ ਤਾਂ ਉਹ ਇਹ ਸਾਰੀ ਚੁੱਪ ਧਾਰੀ ਹੋਈ ਆ। ਮੈਂ ਕਹਿੰਦਾ ਮੀਡੀਆ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ, ਜਿੱਦਾਂ ਤੁਸੀਂ ਰੋਲ ਨਿਭਾ ਰਹੇ ਹੋ। ਤੁਹਾਡੀ ਖਾਤਰ ਤਾਂ ਅਸੀਂ ਆਮ ਲੋਕਾਂ ਨੇ ਵੀ ਡਿਮਾਂਡ ਕਰੀ ਸੀ ਵੀ ਭਾਈ ਸਾਹਿਬ ਇਹਨਾਂ ਦੇ ਵੀ ਕ੍ਰਾਈਸਿਸ ਆ ਅੱਜ ਟੂਡੋ ਸਾਹਿਬ, ਜਾਂ ਤੁਸੀਂ ਇੱਕ ਇਕੱਲਾ ਸੀਬੀਆਈ ਜਿਹੜਾ ਵੀ ਚੈਨਲ ਹੈਗਾ ਉਹਨੂੰ ਇੰਨਾ ਕਿਉਂ ਫੰਡਿੰਗ ਇਕੱਲੇ ਨੂੰ ਦੇ ਰਹੇ ਹੋ? ਬਾਕੀ ਲੋਕਾਂ ਦੀ ਗੱਲ ਕਰਨ ਵਾਲਾ ਮੈਂ ਭਾਵੇਂ ਹੋਰ ਵੀ ਕੋਈ ਮੀਡੀਆ, ਉਹ ਛੋਟਾ ਹੋ ਸਕਦਾ, ਪਰ ਜਿਹੜਾ ਸਾਰਿਆਂ ਦੀ ਸਾਂਝੀਵਾਲਤਾ ਦੀ ਗੱਲ ਕਰਦਾ, ਆਪਦੇ ਲੋਕਾਂ ਦੀ ਗੱਲ ਕਰਦਾ, ਉਹਨਾਂ ਨੂੰ ਕਿਉਂ ਨੀ ਫੰਡਿੰਗ ਹੁੰਦੀ? ਉਹਦਾ ਕਾਰਨ ਇੱਕੋ ਹੀ ਆ, ਕਿਉਂਕਿ ਇੱਥੇ ਵੀ ਰੇਸ ਟੈਸਟ ਹੈਗਾ। ਮੈਂ ਸਭ ਨਾਲ ਇਹ ਗੱਲ ਨੂੰ ਨਾਲ ਜੋੜ ਦਿੰਦਾ, ਉਹ ਕਰਦੇ ਆ, ਉਹ ਨੀ ਚਾਹੁੰਦੇ ਕਿ ਸਾਡੇ ਹੱਕ ਔਰ ਸੱਚ ਨੂੰ ਪਰਦਾ ਫਾਸ਼ ਕੀਤਾ ਜਾਵੇ। ਇੱਥੇ ਜਿੱਥੇ ਉਹ ਕਿਤੇ ਨਾ ਕਿਤੇ ਉਹ ਆਪਦੀ ਉਹ ਆਈਡਿਆਲੋਜੀ ਦੇ ਉੱਤੇ ਫਿਰ ਇਕੱਠੇ ਹੋ ਜਾਂਦੇ ਆ, ਕਿਉਂਕਿ ਅੰਦਰੋਂ ਉਹਨਾਂ ਨੂੰ ਵੀ ਫਿਕਰ ਆ ਵੀ 100 ਦਿਨ ਮੀਡੀਆ ਜਿਹੜਾ ਲੋਕ ਆ ਭਾਰੂ ਪੈਂਦੇ ਜਾ ਰਹੇ ਆ, ਪਰ ਉਹਨਾਂ ਨੇ ਵੀ ਹਥਿਆਰ ਇਸੇ ਕਰਕੇ ਵਰਤਣੇ ਆ। ਸੋ ਇਸੇ ਤਰ੍ਹਾਂ ਅੱਜ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਵੀ ਇਹੀ ਆ। ਸੁਖਬੀਰ ਸਾਹਿਬ, ਮੈਂ ਬਿਲਕੁਲ ਕਲੀਅਰ ਕਰ ਦਿੰਦਾ ਵੀ ਬਾਈ ਮੀਡੀਆ ਜਾਂ ਹੋਰ ਕਈ ਮੀਡੀਆ ਜਿਹੜੇ ਇਹੋ ਜਿਹਾ ਜੇ ਰੋਲ ਨਿਭਾਉਂਦੇ ਆ, ਸਾਡੀ ਦੁਨੀਆਦਾਰੀ ਚੱਲ ਹੀ ਤਾਂ ਰਹੀ ਆ, ਇਹਦੇ 'ਚ ਕੋਈ ਦੋ ਰਾਇਆ ਨਹੀਂ। ਜਦੋਂ ਮੈਂ ਪਰ ਇਹ ਜ਼ਰੂਰ ਕਹਿੰਦਾ, ਤੁਹਾਨੂੰ ਫੇਸ ਕਰਨਾ ਪੈ ਰਿਹਾ, ਪਰ ਤੁਹਾਨੂੰ ਕੁਦਰਤੇ ਉਹ ਬੰਦੇ ਜਿਹੜੇ ਫੰਡਿੰਗ ਕਰਦੇ ਆ, ਜਿਹੜੇ ਤੁਹਾਡੀ ਹੈਲਪ ਕਰਦੇ ਆ, ਉਹਨਾਂ ਦੇ ਸਹਾਰੇ ਚੱਲ ਰਿਹਾ ਬਾਈ ਮੀਡੀਆ 'ਚ। ਅੱਜ ਇਹਨਾਂ ਦੀ ਖਰਾਸ ਦੇ ਉੱਤੇ ਜੇ ਚੱਲਦਾ ਹੁੰਦਾ ਤਾਂ ਸ਼ਾਇਦ ਤੁਸੀਂ ਵੀ ਇੱਥੇ ਸਾਨੂੰ ਆਹ ਮੌਕਾ ਨਹੀਂ ਸੀ ਦੇਣਾ। ਮੈਂ 100% ਦਾ ਵੀ ਨਾ ਕਹਿ ਸਕਦਾ, ਬਹੁਤ ਚੈਨਲ ਆ ਜਿਹੜੇ ਮੌਕਾ ਨਹੀਂ ਦਿੰਦੇ, ਸਿਰਫ ਆਪਦੀ ਗੱਲ ਰੱਖਦੇ ਆ, ਫੋਰਸ ਕਰਦੇ ਆ, ਤੇ ਇੱਥੋਂ ਆਹ ਲਾਈਨ ਤੋਂ ਹਟ ਕੇ ਨਹੀਂ ਬੋਲ ਸਕਦੇ ਤੁਸੀਂ। ਇਹੀ ਇਹਦਾ ਕਾਰਨ ਆ ਅਜੇ ਤੱਕ ਬਾਈ ਮੀਡੀਆ ਦਾ, ਵੀ ਸਭ ਨੂੰ ਤੁਸੀਂ ਮੌਕਾ ਦਿੰਦੇ ਹੋ, ਅੱਜ ਤੱਕ ਕਾਲ ਨਹੀਂ ਕੱਟੀ ਗਈ। ਬੇਸ਼ੱਕ ਕੋਈ ਅਜੇ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋ, ਕਿਹੜੇ ਧਰਮ ਨੂੰ ਬਿਲੋਂਗ ਕਰਦੇ ਹੋ, ਕਿਹੜੇ ਕੰਟਰੀ ਨੂੰ ਬਿਲੋਂਗ ਕਰਦੇ ਹੋ। ਗੱਲ ਕਈ ਵਾਰ ਹੋਰ ਚੱਲ ਦਿੰਦੀ ਆ, ਕਈ ਵਾਰ ਹੋਰ ਗੱਲ ਆ ਕੇ ਕਰ ਜਾਂਦੇ ਆ। ਸਲਿਊਟ ਕਰਦਾ ਮੈਂ ਤੁਹਾਨੂੰ ਔਰ ਤੁਹਾਡੀ ਇਸ ਪੱਤਰਕਾਰੀ ਔਰ ਤੁਹਾਡੇ ਮੀਡੀਆਕਾਰ ਨੂੰ, ਸਾਰੀ ਟੀਮ ਨੂੰ। ਤੁਸੀਂ ਸਾਰੀ ਮੀਡੀਆ ਟੀਮ ਜਿਹੜੀ ਤੁਹਾਡੇ ਨਾਲ ਆ ਕੇ ਵੀ ਜੁੜ ਕੇ ਕੰਮ ਕਰਦੀ ਆ, ਉਹਨਾਂ ਨੂੰ ਪਤਾ ਜਿਵੇਂ ਤੁਸੀਂ ਪਹਿਲਾਂ ਕਿਹਾ ਨਾ ਵੀ ਉੱਪਰਲਾ ਸੀਨੀਅਰ ਸ਼ਾਇਦ ਐਂਡੋਰਸ ਕਰ ਦੇਵੇ ਥੱਲੜਿਆਂ ਨੂੰ ਆਜ਼ਾਦੀ ਦੇਵੇ, ਨਹੀਂ, ਇਹ ਤੁਹਾਡੇ ਪੂਰੇ ਮੀਡੀਆ ਟੀਮ ਦੇ ਉੱਤੇ ਗੱਲ ਕਰਦੀ ਆ ਲਾਓ ਕਿ ਤੁਸੀਂ ਆਪ ਵੀ ਨੀ ਡੋਲੇ, ਕਦੇ ਥੱਲੜਿਆਂ ਨੂੰ ਵੀ ਰੋਕਿਆ ਨੀ, ਉਹਨਾਂ ਨੂੰ ਵੀ ਬੰਦ ਬੰਦਸਾਂ 'ਚ ਨੀ ਰੱਖਿਆ। ਜਿਹੜੇ ਪ੍ਰੋਗਰਾਮਾਂ ਦਾ ਆ ਕੇ ਕਰਦੇ ਆ, ਉਹ ਇੰਡੀਪੈਂਡੈਂਟ ਆਪਦੀ ਸੋਚ ਦੇ ਨਾਲ ਪ੍ਰੋਗਰਾਮ ਕਰਦੇ ਆ, ਜਿੰਨੇ ਪ੍ਰੋਗਰਾਮ ਚੱਲਦੇ ਆ। ਸੋ ਸਲਿਊਟ ਆ ਜਦਵੀਰ ਜੀ, ਮੈਂ ਰੱਖਿਆ ਵੀ ਗੱਲ ਇਹ ਕਲੀਅਰ ਹੋ ਗਈ ਹੋਊਗੀ ਲੋਕਾਂ ਨੂੰ ਵੀ, ਤੋ ਮੈਂ ਬੇਨਤੀ ਕਰਦਾ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਸੋਚਣਾ ਪਏਗਾ। ਅਸੀਂ ਦੋ ਪੇੜੀਆਂ ਦੇ ਵਿੱਚ ਸਵਾਰ ਨਾ ਹੋਈਏ, ਸਾਨੂੰ, ਮੈਂ ਇੱਕ ਅੰਡ ਤੇ ਗੱਲ ਕਹਿ ਦਿੰਦਾ, ਸਾਨੂੰ ਕਿਸੇ ਨੇ ਕੁਛ ਨਹੀਂ ਦੇਣਾ, ਸਾਨੂੰ ਆਪਦੀ ਕਿਰਤ ਕਮਾਈ ਕਰਕੇ ਮਿਹਨਤ ਦੇ ਨਾਲ ਰੋਟੀ ਖਾਣੀ ਚਾਹੀਦੀ ਆ। ਔਰ ਸਾਡੇ ਗੁਰੂ ਸਾਹਿਬ ਗੱਲ ਕਹੀ ਆ, ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ। ਜਿਸ ਦਿਨ ਅਸੀਂ ਇਹ ਧਾਰ ਲਿਆ, ਅਸੀਂ ਇਹਨਾਂ ਨੂੰ ਮਜਬੂਰ ਕਰ ਸਕਦੇ, ਇਹਨਾਂ ਲੋਕਾਂ ਨੂੰ ਜਿਹੜੇ ਅਸੀਂ ਖੁਦ ਚੁਣ ਕੇ ਰਾਜ ਭਾਗ ਦੇ ਬਿਠਾਉਂਦੇ ਹਾਂ। ਧੰਨਵਾਦ ਜਗਵੀਰ ਜੀ।
ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਮੈਂ ਤੇ ਗੱਲ ਦੂਸਰੀ ਕਲੀਅਰ ਕਰ ਦਵਾਂ ਕਿ ਦੇਖੋ, ਜਿੱਦਣ ਕੋਈ ਵੀ ਇੱਥੇ ਕੋਈ ਪ੍ਰੋਵਿੰਸ਼ੀਅਲ ਲੈਵਲ ਤੇ, ਮਿਊਨਿਸਪਲ ਲੈਵਲ ਤੇ, ਕੋਈ ਫੈਡਰਲ ਲੈਵਲ ਦੇ ਉੱਤੇ ਨਾ ਤੇ ਕੋਈ ਵੀ ਹਜੇ ਕੋਈ ਟਿਕਟ ਲਈ ਹੈ, ਨਾ ਕੋਈ ਲੈਣੀ ਹੈ ਰਾਜਨੀਤੀ ਦੇ ਵਿੱਚ, ਨਾ ਆਏ ਹਾਂ ਤੇ ਨਾ ਆਉਣਾ, ਦੈਟਸ ਪੁਆਇੰਟ ਨੰਬਰ 1। ਸੈਕੰਡ, ਕੋਈ ਵੀ ਬੰਦਾ ਸਾਡਾ ਅੱਜ, ਅਸੀਂ ਤਾਂ ਹੁਣ ਸਿੱਧਾ ਪੁੱਛਣਾ ਸ਼ੁਰੂ ਕਰ ਦਿੱਤਾ, ਪਿੱਛੇ ਅਸੀਂ ਹਰਕੀਰਤ ਸਿੰਘ ਜੀ ਨੂੰ ਸਿੱਧਾ ਹੀ ਪੁੱਛਿਆ ਵੀ ਦੱਸੋ ਵੀ ਤੁਹਾਡਾ ਕੋਈ ਰਿਸ਼ਤੇਦਾਰ ਸਿਟੀ ਹਾਲ 'ਚ ਲੱਗਾ, ਲੱਗ ਸਕਦਾ ਹੈ, ਪਰ ਕੀ ਕੰਪੀਟੈਂਸ ਹੈ, ਫਿਰ ਅਸੀਂ ਉਹ ਵੀ ਪੁੱਛਾਂਗੇ। ਜੇ ਸਿੱਧਾ ਹੁਣ ਪੁੱਛਣਾ ਸ਼ੁਰੂ ਕਰ ਦਿੱਤਾ, ਸੋ ਜੇ ਅਸੀਂ ਦੂਸਰਿਆਂ ਨੂੰ ਪੁੱਛ ਰਹੇ ਤਾਂ ਕੱਲ੍ਹ ਨੂੰ ਸਾਨੂੰ ਵੀ ਕੋਈ ਪੁੱਛ ਸਕਦਾ ਜੀ, ਤੁਸੀਂ ਦੱਸੋ ਜੀ ਤੁਹਾਡਾ ਕੋਈ ਇੱਦਾਂ ਤਾਂ ਨਹੀਂ ਵੀ ਕੱਲ੍ਹ ਨੂੰ ਤੁਸੀਂ ਆਪ ਇੱਧਰ ਇੱਕ ਬੰਨੇ ਤੁਸੀਂ ਇਲੈਕਸ਼ਨ ਲੜੀ ਜਾ ਰਹੇ ਹੋ, ਇੱਕ ਬੰਨੇ ਤੁਸੀਂ ਮੀਡੀਆ ਕਰ ਰਹੇ ਹੋ, ਜਾਂ ਤੁਸੀਂ ਕੱਲ੍ਹ ਨੂੰ ਤੁਸੀਂ ਕਹਿ ਦਿਓ ਜੀ ਹਾਂਜੀ ਅਸੀਂ ਵੀ ਕੋਈ ਨੌਕਰੀ ਲੈ ਲੈਣੀ ਜਾਂ ਆਪਣੀ ਕਿਸੇ ਨੂੰ ਲਵਾ ਦੇਣਾ, ਨਹੀਂ ਤੇ ਉਹ ਅਸੀਂ ਤਾਂ ਹੁਣ ਜਿੰਨੇ ਬੰਦੇ ਆਉਣੇ ਆ, ਕਿਉਂਕਿ ਬੜਾ ਵੱਡਾ ਹੀ ਕੰਸਰਨ ਹੈ ਇਸ ਵੇਲੇ ਵੀ ਸਿਟੀ ਹਾਲ 'ਚ ਕਿੱਦਾਂ ਬੰਦੇ ਰੱਖੇ ਜਾ ਰਹੇ ਆ। ਸੋ ਕੋਈ ਟੋਰੋਂਟੋ ਦੇ ਵਿੱਚ ਮਿਸਿਸ ਆਗਾ, ਬ੍ਰੈਮਟਨ ਜਾਂ ਕੋਈ ਵੀ ਜਿਹੜਾ ਬੰਦਾ ਕੋਈ ਸਿਫਾਰਿਸ਼ਾਂ ਨਾਲ ਚੱਲ ਰਿਹਾ, ਤੇ ਫਿਰ ਉਹ ਕਿਸ ਤਰ੍ਹਾਂ ਹੋ ਰਿਹਾ, ਇਹ ਡੈਫੀਨੇਟਲੀ ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਜੀ, ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੋਂਸਰ ਜਿਹੜੇ ਨੇ ਥੋੜੇ ਪਿੱਛੇ ਚੱਲ ਰਹੇ ਨੇ। ਹਾਂਜੀ ਮਾਈ ਜੀ, ਉਸ ਤੋਂ ਬਾਅਦ ਪੁਸ਼ਪਿੰਦਰ ਸੰਧੂ ਸਾਹਿਬ, ਤੁਹਾਡੀ ਕਾਲ ਅਗਲੀ ਹੈ। ਪੁਸ਼ਪਿੰਦਰ ਸੰਧੂ ਜੀ, ਹੋਲਡ ਕਰ ਲਓ ਜੀ। ਹਾਂਜੀ ਮਾਈ ਜੀ, ਹੈਲੋ
ਜੀ 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 ਯੁਧਵੀਰ ਜੀ,
ਹਮਾਰੇ ਸਾਥ ਵੈਦ ਹਰੀਸ਼ ਵਰਮਾ ਜੀ ਜੁੜੇ ਹੈ ਸ਼ੋਪੇ। ਹਾਂਜੀ, ਵੈਲਕਮ ਕਰਦੇ ਜੀ, ਥੈਂਕ ਯੂ ਮਾਈ ਜੀ। ਹਾਂਜੀ ਵਰਮਾ ਸਾਹਿਬ, ਕੀ ਹਾਲ ਹੈ, ਸਭ ਠੀਕ ਹੈ ਸਰ?
ਬਿਲਕੁਲ ਜੀ, ਬਿਲਕੁਲ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਔਰ
ਹਾਂਜੀ, ਜਰਾ ਡਿਟੇਲ ਜਾਣਕਾਰੀ ਸਰ ਸਾਡੇ ਨਾਲ ਸਾਂਝੀ ਕਰੋ, ਜਦੋਂ ਗੱਲ ਆਏ ਆਯੁਰਵੇਦ ਦੀ।
जी फोन नंबर है जी 416-804-1500 416-804-1500 ते दो जानकारियां एक तो मैं पहला भी थोड़े प्रोग्राम च दस्या कि एक तो मैं प्रैक्टिस करता आयुर्वेद की सो बहुत सारे लोग अपनी और समस्या लेके आते हैं जिसे एलोपैथिक दवाइयों के एलोपैथिक प्रणाली के उन्होंने सोल्यूशन नहीं मिलता और दूसरा असि इतने एक कोर्स शुरू कर लगे हैं सितंबर के क्लासा शुरू हो दो साल का डिप्लोमा है आयुर्वेदा का फर्स्ट टाइम कैनेडा के काम शुरू कर रहे हैं इंडिया की पारुल यूनिवर्सिटी है गुजरात की जिथे BMS MD PhD कोर्सेज होंगे ने उन्होंने फैकल्टी ऑनलाइन टीच करेगी और सैटरडे वाले दिन और संडे वाले दिन साढ़े जी फैकल्टी है कैनेडियन फैकल्टी वह क्लासा लैनगे सो दो साल का कोर्स है जेड़े भी लोग जिन्होंने ग्रेड 12 पास किया होया उन्होंने बहुत बड़ी अपॉर्चुनिटी है कि कैनेडा दे विचो दो साल का डिप्लोमा करके आयुर्वेदिक प्रैक्टिस कर सकते हैं सो ये बारे जो किसी ने जानकारी लेनी है किसी बच्चे उन्होंने एडमिशन दिलानी है किसी रिश्तेदार किसी दोस्त रिकमेंड करना है मैनु कॉल कर लो तो पूरी जानकारी देवे भी ये जरा कैनेडा दे विच एक NOC होंगे नैशनल ऑक्यूपेशन क्लासीफिकेशन 3232 यानी 3232 जी क्लासीफिकेशन है NOC की पहला होम्योपैथिक और चाइनीज मेडिसिन के प्रैक्टिशनर इनकलूडिड से हुण फैडरल गवर्नमेंट ने आयुर्वेदिक प्रैक्टिशनर भी इनकलूड कर लिया सो आयुर्वेदिक प्रैक्टिशनर भी इतने कैनेडा के प्रैक्टिस कर सकते हैं सो ये बारे जो किसी ने कोई कंप्लीट जानकारी लेनी है मैनू कॉल कर लो 416-804-1500 दूसरा हुण युद्धवीर जी थोड़े प्रोग्राम राही असि एक होम रेमडी जरूर दसते हैं पिछली बार मैं एक होम रेमडी शेयर की सी अपने स्रोतियां नाल जिहड़ी कि मोटापे लई सी वह सेम दवाई जिहड़ी सेम रेमडी जिहड़ी है वह हाइपोथायरॉयडिज्म जिन्हां दा अंडर एक्टिव थायरॉयड हुंदा जिहड़ा अंडर एक्टिव थायरॉयड होने करके जे किसी का भार वध रहा है उहदे विच वी उह सेम दवाई इफेक्टिव है सो जिहड़े जिहड़े लोगां नूं हाइपोथायरॉयडिज्म की बीमारी है और वह अपनी थायरॉयड की गोली खा रहे ने वह अपनी हजे गोली खाई जान उन्हां दे मैं लक्षण दस दिंदा जिन्हां नूं जिन्हां दा थायरॉयड घट काम करदा या अंडर एक्टिव थायरॉयड हुंदा उन्हां नूं अक्सर जिहड़ी मेन तकलीफ हुंदी है पहला लक्षण हुंदा पेशेंट नूं बहुत थकावट रहिंदी है फैटीग थकावट बहुत रहिंदी है दूजा भार वधन लग जांदा तीसरा पेशेंट नूं थोड़ी ठंड फील हुंदी है कोल्ड फील हुंदा चौथा नींद आई जांदी है दिन दे विच पंजवा पेशेंट नूं अक्सर उन्हां दा डाइजेशन और मेटाबॉलिज्म स्लो हो जांदा जिहदे करके पेशेंट्स नूं कॉन्स्टिपेशन की और इनडाइजेशन की शिकायत रहिंदी है और बहुत सारे पेशेंट्स कंप्लेन करते हैं हाइपोथायरॉयडिज्म दे पेशेंट कंप्लेन करते हैं कि उन्होंने बाल बड़े पतले हो गए ने बाल झड़ते हैं और लेडीज दे विच पीरियड्स की प्रॉब्लम आ जाती है पीरियड्स कई बार घट आने लग जाते हैं और स्किन ड्राई रहन लग जाती है एंगजाइटी डिप्रेशन भी हो जाता और कई बार पेशेंट्स नूं मैमरी लॉस भी हो जाता सो ये जिन्ने लक्षण मैं दसे ने यह सारे हाइपोथायरॉयडिज्म दे ने जिन्हां दे विच पेशेंट दे जिहड़े थायरॉयड ग्लैंड है वह अंडर एक्टिव हुंदा है थायरॉक्सिन नहीं बनांदा वह जे अपनी मेडिकल दवाई लै रहे ने वह लैके भी उन्होंने जे आराम नहीं आ रहा तो वह एक चम्मच जिहड़ा चूरन पिछली बार असीं दस्सिया सी वी घर तुसीं चूरन बना के रख लो उहदे च पंज इनग्रीडियंट ने एक तो हल्दी है 200 ग्राम मेथे जिहनूं असीं फेनोग्रीक सीड्स कहने हैं पीले रंग के मोटे मेथे जिहड़े हुंदे ने मेथे सीड्स तीसरा काली मिर्च 25 ग्राम मगरा जिन्हों पिपली कहने असी या लौंग पेपर कहने और 25 ग्राम सौंठ जिन्हों सुंड कहने पंजाबी च या ड्राइड जिंजर इन असी इंग्लिश कहने हैं सो पांच चीजा ने हल्दी मेथे काली मिर्च सौंठ और पिपली ये पंजा का पाउडर बना के रख लेना जी एक चम्मच रोज वो बंद ने जिन्हों हाइपोथायरॉयडिज्म है जिन्हों का थायरॉयड घट काम करता है वह एक चम्मच रोज लैन दवाइया अपनी लेंदे रहो थोड़े दिनों के बीच थोनू महसूस होएगा कि थोनू बहुत फायदा हो रहा सो ये बारे भी जो किसी ने जानकारी होर लेनी है तो मैनू कॉल कर लो 416 804-1500 ਮੇਰਾ ਨੰਬਰ ਹੈ ਜੀ। ਧੰਨਵਾਦ ਜੀ।
ਥੈਂਕ ਯੂ ਸੋ ਮਚ ਜੀ। ਜਦੋਂ ਆਯੁਰਵੇਦ ਦੀ ਗੱਲ ਆਵੇ ਤੇ ਵੈਦ ਹਰੀਸ਼ ਸ਼ਰਮਾ ਜੀ ਇਜ਼ ਯੋਰ ਆਨਸਰ। ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ।
ਥੈਂਕ ਯੂ ਸਰ। ਥੈਂਕ ਯੂ।
ਥੈਂਕ ਯੂ। ਇੱਥੇ ਮੈਂ ਜ਼ਿਕਰ ਕਰ ਦਵਾਂ ਕਿ ਨੂਗੋ ਈਵੈਂਟ ਸੈਂਟਰ, ਜੇ ਤੁਸੀਂ ਕੋਈ ਵਧੀਆ ਈਵੈਂਟ ਕਰਨਾ ਚਾਹੁੰਦੇ ਹੈਗੇ ਹੋ, ਚਾਹੇ ਤੁਸੀਂ ਕੋਈ ਮੈਰਿਜ ਦਾ ਕੋਈ ਵਧੀਆ ਪ੍ਰੋਗਰਾਮ ਰੱਖਿਆ ਹੈਗਾ, ਜਾਂ ਤੁਸੀਂ ਚਾਹੁੰਦੇ ਹੈਗੇ ਹੋ ਕਿ ਕੋਈ ਬੜਾ ਈਵੈਂਟ ਤੁਸੀਂ ਕਰ ਰਹੇ ਹਾਂ, ਤਾਂ ਅਸੀਂ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਨੂਗੋ ਈਵੈਂਟ ਸੈਂਟਰ, ਦੈਟਸ ਯੋਰ ਆਨਸਰ। ਔਰ ਰਾਈਟ ਇਨ ਦਾ ਹਾਰਟ ਆਫ ਬਰੈਂਪਟਨ, ਮਿਸਿਸ ਸਾਗਰ ਰੋਡ ਔਰ ਸਟੀਲ ਦੀ ਇੰਟਰਸੈਕਸ਼ਨ ਦੇ ਉੱਤੇ ਆ ਰਿਹਾ, ਜੀ ਟੀ ਏ ਦੇ ਬਿਲਕੁਲ ਹੱਬ ਦੇ ਵਿੱਚ। ਤੁਸੀਂ ਕਹਿੰਦੇ ਹੋ ਕਿ ਅਸੀਂ 400 ਬੰਦਿਆਂ ਦੀ ਪਾਰਟੀ ਕਰਨੀ ਹੈ, 500, 700, 800, 1000, ਬਿਲਕੁਲ ਉਹਦੇ ਕੋਲ 4 to 5 ਬੈਂਕਟ ਹਾਲ ਨੇ ਅਲੱਗ ਅਲੱਗ, ਲੇਕਿਨ ਤੁਸੀਂ ਚਾਹੁੰਦੇ ਹੋ ਸਾਰੇ 5 ਦੇ 5 ਬੈਂਕਟ ਹਾਲ ਖੋਲ ਤੇ ਜਾਣ, ਇੱਕ ਬੜਾ ਤੁਸੀਂ ਈਵੈਂਟ ਕਰਨਾ ਚਾਹ ਰਹੇ ਹੋ, ਤੇ 1600 ਬੰਦਿਆਂ ਤੱਕ ਦੀ ਕਪੈਸਿਟੀ ਹੈ। ਬਿਊਟੀਫੁਲ ਸਟੇਟ ਆਫ ਦੀ ਆਰਟ ਫੈਸਿਲਿਟੀ ਜਿਹੜੀ ਹੈ ਵਿਦ ਅਪਗ੍ਰੇਡਿਡ ਐਂਡ ਲੇਟੈਸਟ ਟੈਕਨੋਲੋਜੀ ਉਹਦੇ ਨਾਲ ਬਣਾਈ ਜਾ ਰਹੀ ਹੈ। ਨੂਵੋ ਈਵੈਂਟ ਸੈਂਟਰ ਇਜ਼ ਯੋਰ ਆਨਸਰ। ਔਰ ਮੈਂ ਇੱਥੇ ਦੱਸਵਾਂ ਕਿ ਜਦੋਂ ਅਸੀਂ ਚਾਹੁੰਦੇ ਹਾਂ ਕਿ ਵਾਕਈ ਕੋਈ ਐਸੀ ਮੈਰਿਜ ਪਾਰਟੀ ਹੋਵੇ ਜਾਂ ਮੈਰਿਜ ਕੋਈ ਵਿਆਹ ਦਾ ਸਮਾਗਮ ਹੋਵੇ ਜਿਹੜਾ ਯਾਦਗਾਰ ਰਹਿ ਜਾਏ, ਤਾਂ ਫਿਰ ਜਗ੍ਹਾ ਬੜੀ ਮੈਟਰ ਕਰਦੀ ਹੈ। ਜਗ੍ਹਾ ਤੁਹਾਨੂੰ ਪਤਾ ਕਿ ਉਹਦੇ ਲਈ ਬਹੁਤ ਵਧੀਆ ਚਾਹੀਦੀ ਹੈ। ਤੁਸੀਂ ਚਾਹੁੰਦੇ ਕੋਈ ਐਨਵਰਸਰੀ ਫੰਕਸ਼ਨ ਹੈ, ਕੋਈ 25th ਐਨਵਰਸਰੀ ਮਨਾਉਣੀ ਹੈ ਜਾਂ ਈਵਨ 10th ਐਨਵਰਸਰੀ ਮਨਾਉਣੀ ਹੈ, ਅਤੇ ਕੋਈ ਜਗ੍ਹਾ ਐਸੀ ਹੋਵੇ ਜੋ ਯਾਦਗਾਰ ਹੋਵੇ, ਨੂਵੋ ਈਵੈਂਟ ਸੈਂਟਰ ਇਜ਼ ਯੋਰ ਆਨਸਰ। ਤੁਸੀਂ ਉੱਥੇ ਜਾਣਾ ਹੈਗਾ ਨੂਵੋ ਈਵੈਂਟ ਸੈਂਟਰ। ਔਰ ਜੇ ਤੁਸੀਂ ਚਾਹੁੰਦੇ ਹੈਗੇ ਹੋ ਕਿ ਅਸੀਂ ਕੋਈ ਬੜਾ ਈਵੈਂਟ, ਕੋਈ ਕਾਰਪੋਰੇਟ ਈਵੈਂਟ ਕਰਨਾ ਚਾਹੁੰਦੇ ਹੋ, ਤਾਂ ਵੀ ਨੂਵੋ ਈਵੈਂਟ ਸੈਂਟਰ ਇਜ਼ ਯੋਰ ਆਨਸਰ। ਅਗਲੇ ਸਾਲ ਜੂਨ ਦੇ ਵਿੱਚ ਜਿਹੜੀ ਹੈ ਇਹਨਾਂ ਦੀ ਓਪਨਿੰਗ ਹੋ ਜਾਣੀ ਹੈ, ਸੋ ਉੱਥੋਂ ਬੁਕਿੰਗ ਲੈ ਰਹੇ। ਔਰ ਬਹੁਤ ਖੂਬਸੂਰਤ ਫੈਸਿਲਿਟੀ ਹੈ, ਇਕੱਲਾ ਈਵੈਂਟ ਸੈਂਟਰ ਨਹੀਂ ਹੈ, ਨੂਵੋ ਈਵੈਂਟ ਸੈਂਟਰ ਦਾ ਇੱਕ ਪਾਰਟ ਆ, ਨਾਲ ਹੋਟਲ ਹੋਰ ਬਹੁਤ ਕੁਝ ਉੱਥੇ, ਬਹੁਤ ਮੈਸਿਵ ਪ੍ਰੋਜੈਕਟ ਜਿਹੜਾ ਇਹ ਆ ਰਿਹਾ ਨੂਵੋ ਈਵੈਂਟ ਸੈਂਟਰ। ਫੋਨ ਨੰਬਰ ਪੈਗਾਈ ਤੁਸੀਂ ਜ਼ਰੂਰ ਦੇ ਦਿਓ। ਮੈਂ ਦੱਸਵਾਂ ਕਿ ਸਾਡੇ ਏਸ਼ੀਆ ਕੱਪ ਦੇ ਜਿਹੜੇ ਮੇਨ ਸਪੋਂਸਰ ਨੇ, ਟਾਈਟਲ ਸਪੋਂਸਰ ਉਪਿੰਦਰ ਅਵਸਥੀ, ਮੇਨ ਸਪੋਂਸਰ ਆਈ ਹੋਪ ਬਰੈਂਪਟਨ, ਆਈ ਹੋਪ ਬਰੈਂਪਟਨ ਔਰ ਨਾਲ ਨੂਵੋ ਈਵੈਂਟ ਸੈਂਟਰ, ਇਹ ਤਿੰਨੇ ਸਾਡੇ ਮੇਨ ਸਪੋਂਸਰ ਨੇ ਐਸ ਫਾਰ ਐਜ਼ ਏਸ਼ੀਆ ਕੱਪ ਕ੍ਰਿਕਟ ਇਜ਼ ਕੰਸਰਨ। ਮਾਈ ਜੀ ਫੋਨ ਨੰਬਰ ਜ਼ਰੂਰ ਤੁਸੀਂ ਦੇਣੇ ਜੀ ਸਾਰਿਆਂ ਦੇ।
जी बिल्कुल युद्धवीर जी, लिसनर्स को बता दें नूवो इवेंट स्पेस को अगर आप कांटेक्ट करना चाहते हैं, नंबर है इनका 905-450-2300, 905-450-2300, और आप इनकी वेबसाइट को भी विजिट कर सकते हैं nuvoeventspace.ca पर जाकर, दैट्स nuvoeventspace.ca। एंड जैसे कि युद्धवीर जी ने बताया, न्यू किंग ऑफ रियल एस्टेट उपेंद्र अवस्थी जी टाइटल स्पॉन्सर भी हैं वाई मीडिया की कवरेज के फॉर ऑन्टेरियोस म्यूनिसिपल इलेक्शन। और अगर आप रियल एस्टेट से संबंधित कोई भी जानकारी चाहते हैं या किसी भी बिजनेस के लिए आप कमर्शियल प्रॉपर्टी लेना चाहते हैं, तो उपेंद्र जी को कॉन्टैक्ट करें, नंबर है 6473028589 6473028589।
बाकी गलबात जारी रहेगी। 416-475-5000 416-475-5000। थैंक यू।
The views expressed on the preceding program may not necessarily be those of the owner or management of WTOR radio station.
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551 or log on to humawards.ca.
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747-4711।
UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2626 ਜਾਂ 437-423-2626।
कैनेडियन स्पोर्ट्स रिक्रिएशन मार्केटिंग की तरफो पेशे खिदमत है फंटास्टिक फैमिली फन फेस्टिवल एक बारी फिर आ रहा है ताड़े अपने शहर ब्रैम्पटन च ते नाल ले आ रहा है तरह तरह दे चटखारेदार खाने बच्चियां दे खेल झूले मुकाबले लाइव शोज ओपन एयर बाजार ते क्रिकेट दे शदाइयां वास्ते अजीम शान क्रिकेट टूर्नामेंट जबरदस्त तफरी ते दाखला बिल्कुल मुफ्त 26, 27 ते 28 अगस्त नू CA Center Brampton H. مزید معلومات تے فری رجسٹریشن واسطے وزٹ کرو fantasticfest.com.
ڈائیورس یا کسٹڈی دی لڑائی زندگی دی سب تو اوکھی لڑائی ہوندی ہے کیونکہ تسی اس شخص نال لڑ رہے ہوندے ہو جس نے تہاڈا گھر پریوار تے تہاڈے بچے سانجے نے اس وقت